रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
लख वगदे दरिया जहान उत्ते मिठा शरबत नी एदी आब जिहा, लख सोहणियां नारां फिरदियां ने कित्थों लभणा हुसन पंजाब जिहा, लख आउण बहारां मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। तो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वणदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम
WTRM 770 डिप्लोम महक नूं ऑन करके सारे ही रब वर्गे स्रोतियां नूं जगराज सिंह सिद्धू वल्लों प्यार भरी सत श्री अकाल ते निघी जी आया। अज दिन सोमवार दिसंबर महीने की 30 तरीक साल 2019 विच आप सब दा हार्दिक ते निघा स्वागत करदे हां। दा बाहरला टैंपरेचर 9 डिग्री सैलसीयस रिकॉर्ड किया गया। 19 किलोमीटर के हिसाब नाल हवा चल रही है। सवेर का सूरज 7:51 चढ़िया, छिपेगा 4:50। रेडियो प्रोग्राम उस परमात्मा के ओट आसरे के नाल तुहाडी दलीज ते तुहाडा अपना वीर जुगराज सिद्धू अपने साथियों के नाल प्रोग्राम लैके हाजिर हो चुकिया और तुहाडा साडा साथ 12 बजे तो लैके 1 बजे तक रहेगा। मंडे टू फ्राइडे दोपहर नूं 12 बजे तो लैके 1 बजे तक तुसीं महक रेडियो का आनंद माणदे हो। साडा महक टैलीविजन 24 घंटे 7 दिन IPTV ते JEM TV ते JADU TV ते Star TV ते ऐप ते वैबसाइट ते एवरीवेयर तुसीं देखदे हां। लेटेस्ट गीत संगीत तो अलावा फिल्मां और इंटरव्यू और खबरां दा सिलसिला चलता रहिंदा। सो प्रोग्राम दे विच तुसीं कोई भी संदेश देना चाहुंदे हां ते साडे नाल सांझ पा सकदे हां। रेडियो प्रोग्राम दे विच हमेशा दी तरह हरमन सिद्धू जी भी साडे स्टूडियो दे विच ने। सिद्धू साहब वेलकम
जी। बहुत बहुत शुक्रिया जगराज जी और मैं सारे लिसनर्स नूं प्यार भरी सत श्री अकाल ते निघी जी आयां नूं।
साडे हरजीत ढड्डा साहब भी वापस आए ने वेकेशन तों और मैरी क्रिसमस, हैप्पी हॉलीडे और हैप्पी न्यू ईयर सर।
थैंक यू ते सारे स्रोतियां नूं सत श्री अकाल
जी। सो गल्लां बातां बहुत ने और कुछ घंटे कह सकते हैं आपां हुण घंटियां दे विच तब्दील हो गया और कुछ घंटे बाकी ने। असीं वेलकम करांगे 2020 नूं और अलविदा करांगे 2019 नूं। सो नवी सवेर, नवीं किरणां, नवें गुड्डियां, नवें पटोले, सारा कुछ नवां और आपां भी नवें नवें प्रोग्राम तुहाडे तक पेश करांगे। मेरे नाल हाजिर ने सतपाल जौल साहब। जौल साहब वेलकम टू द शो जी, आयां नूं स्वागत है, सत श्री अकाल जी।
बहुत बहुत धन्यवाद जी जगराज जी, तुहानू सारे श्रोतियां नू ते समुची टीम नू स्टूडियो च सत श्री अकाल जी।
जी और किवें लंघिया आ जिहड़ा 2019 साल जिहदे विच तुसी वोटां वी नेड़ियों होके देखियां और प्राइम मिनिस्टर नाल वी तुसी वाशिंगटन DC वी गए और उत्थे जाके वी काफ़ी अपडेट कीती और मीडिया दे नाल नाल तुसी सियासत दे नाल वी जुड़े रहे हो, की कहना चाहोगे, किहो जिहा लंघिया तुहाडा साल, तुहाडे वी थोड़ी जी झात मारीए जीवनी ते।
हाँ बिल्कुल जी जगराज, देखो भी श्रोत्या दर्शकों पाठकों की सेवा दे अपना जर्नलिज्म का कैरियर है जी, पे अपनी जी कोशिश होंगी है कि वो तो वी पब्लिक के इंटरस्ट जरा जी पे इनफॉर्मेशन है उन्होंने तक लगातार पहुंचाते रहिए। सो ये सारी अपनी ऑडियंस के ब्लैसिंग के सदका जिन्ना कोई सानू मौका मिलता रहा जी पे वो आप अवेल करने की कोशिश की ये जरा मुख अपना हों मैसेज देने का मकसद भी ये असी अपनी कम्यूनिटी वो तो वा जी पी जो भी वापर रही घटनावां ने इंसीडेंट ने चार चुफेरे दे विच भी उहदे प्रति अवेयर करके ते उहदे विचों अपना जीवन बैटर करन दे ढंग तरीके जिहड़े उह सुझाए जाण। सो इस मिशन नूं लैके इस हुण ते वैसे आपां 364 दिन दे विचों आपां गुजर रहे हां, कल नूं 365 होवेगा ते फिर 366 दा जिहड़ा एक नवां सफर शुरू होवेगा 2020 दे विच, इहदे नाल ही इक नवां डिकेड भी होवेगा। सो कोशिश हुंदी आ जी भी जिस तरहां दा वी समां अकाल पुरख परमात्मा अपनी ब्लैसिंग्स दे नाल सानूं बख्शिश करदे हन, सबर संतो नाल असीं जी भी उस नूं समें
कुछ क हैरान करन वालियां जिहड़ियां केड़ियां खबरां रहियां।
देखो जी जे हुण तुसीं पोलिटिकल सिनेरियो दी वैसे गल करदे सीगे ते आपां सारे साल दे दौरान जिहड़ा पहलां ਇੱਕ ਤਰੀਕੇ ਦੇ ਨਾਲ ਇਲੈਕਸ਼ਨ ਨੂੰ ਲੈ ਕੇ ਗੱਲਬਾਤ ਚੱਲਦੀ ਰਹੀ ਤੇ 11 ਸਤੰਬਰ ਨੂੰ ਫਿਰ ਜਿਸ ਵੇਲੇ ਇਲੈਕਸ਼ਨ ਦੀ ਅਨਾਊਂਸਮੈਂਟ ਵਗੈਰਾ ਹੋ ਗਈ, ਰਿਟ ਜਿਹੜੀ ਆ ਉਹ ਸਾਈਨ ਕਰ ਦਿੱਤੀ ਗਈ ਗਵਰਨਰ ਜਨਰਲ ਦੇ ਵੱਲੋਂ, ਤੇ ਫਿਰ ਕੈਂਪੇਨ ਪੀਰੀਅਡ ਜਿਹੜਾ ਆਰੰਭ ਹੋਇਆ ਤੇ ਫਿਰ ਆਪਾਂ ਸਮੁੱਚੀ ਇਲੈਕਸ਼ਨ ਨੂੰ ਫੋਲੋ ਕੀਤਾ। ਇਸ ਦੇ ਨਾਲ ਹੀ ਹੈ ਜੀ ਵੀ ਉਤਰਾਅ ਚੜਾਅ ਵੀ ਚੱਲਦੇ ਰਹੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਹੈਡਲਾਈਨਸ ਆ ਉਹ NDP ਵੱਲੋਂ ਵੀ ਆਉਂਦੀਆਂ ਰਹੀਆਂ। ਲਿਬਰਲ ਪਾਰਟੀ ਦੇ ਵੱਲੋਂ ਕੋਸ਼ਿਸ਼ ਸੀਗੀ ਵੀ ਆਪਣੀ ਮੈਜੋਰਟੀ ਗਵਰਨਮੈਂਟ ਆ ਜਿਹੜੀ ਵੀ ਉਹਨੂੰ ਬਚਾ ਕੇ ਰੱਖਿਆ ਜਾਵੇ। ਦੂਸਰੇ ਪਾਸੇ ਜੀ ਵੀ ਕੰਜ਼ਰਵੇਟਿਵ ਪਾਰਟੀ ਵੱਲੋਂ ਬੜੇ ਤਾਬੜਤੋੜ ਹਮਲੇ ਆ ਜਿਹੜੇ ਉਹ ਲਗਾਤਾਰ ਜਾਰੀ ਸੀਗੇ ਜਸਟਿਨ ਟਰੂਡੋ ਹੋਣਾ ਤੇ ਸਿੱਧੇ ਡਾਇਰੈਕਟਲੀ, ਤੇ ਜਦੋਂ ਫਿਰ 21 ਅਕਤੂਬਰ ਨੂੰ ਇਲੈਕਸ਼ਨ ਦਾ ਰਿਜ਼ਲਟ ਆ ਜਿਹੜਾ ਜਗਰਾਜ ਜੀ ਆਇਆ ਸੀ ਉਹ ਸਾਰਿਆਂ ਦੇ ਸਾਹਮਣੇ ਆ, ਤੇ ਵੀ ਇੱਕ ਜਿਹੜੀ ਸਟਰੋਂਗ ਮਾਈਨੋਰਟੀ ਗਵਰਨਮੈਂਟ ਲੈ ਕੇ ਲਿਬਰਲ ਪਾਰਟੀ ਜਸਟਿਨ ਟਰੂਡੋ ਜਿਹੜੇ ਆ ਜੀ ਵੀ ਉਹ ਕਹਿ ਲਓ ਵੀ ਜੇਤੂ ਰਹੇ। 157 ਸਭ ਤੋਂ ਵੱਧ ਉਹਨਾਂ ਦੀਆਂ ਸੀਟਾਂ ਸੀਗੀਆਂ 338 ਦੇ ਵਿੱਚੋਂ, ਤੇ ਬਹੁਤ ਹੀ ਕਹਿ ਲਓ ਵੀ ਸਰਕਾਰ ਨਹੀਂ ਬਣਾਈ ਜਾ ਸਕੀ, ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਬਹੁਤ ਬੁਰਾ ਰਿਜ਼ਲਟ ਜਿਹੜਾ ਕੰਜ਼ਰਵੇਟਿਵ ਪਾਰਟੀ ਨੇ ਡਿਲੀਵਰ ਕੀਤਾ, ਕਿਉਂਕਿ ਵੀ ਤਕਰੀਬਨ 25% ਤੱਕ ਜਿਹੜੀਆਂ ਸੀਟਾਂ ਦੇ ਵਿੱਚ ਵਾਧਾ ਕੰਜ਼ਰਵੇਟਿਵ ਪਾਰਟੀ ਜ਼ਰੂਰ ਕਰਨ ਦੇ ਵਿੱਚ ਕਾਮਯਾਬ ਰਹੀ। NDP ਨੂੰ ਵੱਡੀ ਜਿਹੜੀ ਸੱਟ ਵੱਜੀ ਕਿਉਂਕਿ 24 ਸੀਟਾਂ ਹੀ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਈਆਂ, ਜਦਕਿ ਪਿਛਲੀ 2015 ਦੀ ਇਲੈਕਸ਼ਨ ਦੇ ਵਿੱਚ ਜਗਰਾਜ ਜੀ ਉਹਨਾਂ ਦੇ ਕੋਲ ਜਦੋਂ ਇਲੈਕਸ਼ਨ ਦੇ ਵਿੱਚ ਕੁੱਦੇ ਸੀ ਉਸ ਵੇਲੇ ਵੀ 34 ਸੀਟਾਂ ਸੀਗੀਆਂ। ਵੱਡੀ ਜਿੱਤ ਜਿਹੜੀ ਆ ਕਿਊਬੈਕ ਦੇ ਵਿੱਚ ਫਿਰ ਇਹ ਬਲਾਕ ਕਿਊਬੈਕ ਨੂੰ ਪ੍ਰਾਪਤ ਹੋਈ ਸੀਗੀ, ਜਿਹੜੇ ਕਿ ਵੀ ਸਿੰਗਲ ਡਿਜਿਟ ਤੋਂ ਇੱਕਦਮ ਡਬਲ ਡਿਜਿਟ ਜਿਹੜਾ ਉਹਨਾਂ ਨੇ 78 ਦੇ ਵਿੱਚੋਂ 32 ਸੀਟਾਂ ਪ੍ਰਾਪਤ ਕੀਤੀਆਂ। ਤੇ ਜਸਟਿਨ ਟਰੂਡੋ ਸਾਹਿਬ ਦੀ ਵੀ ਫਿਰ ਸਰਕਾਰ ਦੇ ਨਾਲ ਜੀ ਉਹ ਚਹੇਤੀ ਪਾਰਟੀ ਹਾਲ ਦੀ ਕੜੀ ਜਿਹੜੀ ਉਹ ਬਣੀ ਹੋਈ ਹੈ, ਜਿਸ ਕਰਕੇ NDP ਦੀ ਵਕਤ ਜਿਹੜੀ ਆ ਕੋਈ ਬਹੁਤੀ ਜ਼ਿਆਦਾ ਨੈਸ਼ਨਲ ਲੈਵਲ ਤੇ ਜਿੰਨੀ ਚਰਚਾ ਸੀਗੀ ਕੰਪੇਨ ਦੇ ਵਿੱਚ ਉਹ ਬਣ ਨਹੀਂ ਪਾਈ। ਸਭ ਤੋਂ ਵੱਡਾ ਸਰਪ੍ਰਾਈਜ਼ ਜਿਹੜਾ ਫਿਰ ਇਹ ਨਵੀਂ ਪਾਰਲੀਮੈਂਟ ਜਿਹੜੀ ਚੁਣੀ ਹੋਈ ਸੀ 5 ਦਸੰਬਰ ਨੂੰ, ਆਪਾਂ ਦੇਖਿਆ ਕਿ 21 ਨਵੰਬਰ ਨੂੰ ਜਿਹੜਾ ਜੀ ਉਹ ਨਵੀਂ ਕੈਬਨਿਟ ਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਕੰਟਰੀ ਨੂੰ। 5 ਦਸੰਬਰ ਨੂੰ ਜਿਹੜਾ ਜਿਵੇਂ ਪਹਿਲਾ ਸੈਸ਼ਨ ਹੈ 43ਵੇਂ ਪਾਰਲੀਮੈਂਟ ਦਾ ਆਰੰਭ ਹੋਇਆ, ਉਹਦੇ ਵਿੱਚ ਫਿਰ 13 ਦਸੰਬਰ ਤੱਕ ਉਹ ਹਾਊਸ ਚੱਲਿਆ। 12 ਦਸੰਬਰ ਨੂੰ ਧਮਾਕਾ ਹੋਇਆ ਕਿ ਜਿਹੜੇ ਐਂਡਰੂ ਸ਼ੀਰ ਕਹਿੰਦੇ ਸੀਗੇ ਵੀ ਉਹ ਇੱਕ ਵਾਰ ਫਿਰ ਇਲੈਕਸ਼ਨ ਦੇ ਵਿੱਚ ਕੁੱਦ ਕੇ ਜਸਟਿਨ ਟਰੂਡੋ ਸਾਹਿਬ ਨੂੰ ਹਰਾਉਣਾ ਚਾਹੁੰਗੇ, ਉਹ ਪਾਰਟੀ ਦੀ ਲੀਡਰਸ਼ਿਪ ਛੱਡਣਗੇ ਨਹੀਂ, ਪਰ ਉਹਨਾਂ ਨੇ ਅਨਾਊਂਸ ਕਰ ਦਿੱਤਾ ਵੀ ਉਹ ਛੱਡ ਰਹੇ ਨੇ। ਤੇ ਫਿਰ ਇਹ ਆ ਜੀ ਵੀ ਇੱਕ ਨਵਾਂ ਮੋੜ ਆ ਜਿਹੜਾ ਇਹ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਆਇਆ, ਜਿਸ ਤੋਂ ਇਹ ਲੱਗਾ ਵੀ ਹੁਣ ਜਿਹੜਾ ਕਿ ਕਿਹਾ ਜਾਂਦਾ ਸੀਗਾ ਕਿ ਮਾਈਨੋਰਟੀ ਗਵਰਨਮੈਂਟ ਦੇ ਵਿੱਚ ਕਿਸੇ ਵੇਲੇ ਵੀ ਖਤਰਾ ਹੋ ਸਕਦਾ, ਸਰਕਾਰ ਡਿੱਗ ਸਕਦੀ ਆ, ਪਰ ਜੇ ਆਪੋਜੀਸ਼ਨ ਕਮਜ਼ੋਰ ਤੇ ਫਿਰ ਹੋਰ ਕਮਜ਼ੋਰ ਹੁੰਦੀ ਜਾਵੇ ਉਹਦੇ ਨਾਲ ਫਿਰ ਜਿਹੜੀ ਮਾਈਨੋਰਟੀ ਗਵਰਨਮੈਂਟ ਹੈ ਉਹਨੂੰ ਖਤਰਾ ਟਲ ਜਾਂਦਾ। ਸੋ ਹਾਲ ਦੀ ਘੜੀ ਦੀ ਸਿਚੁਏਸ਼ਨ ਜਿਹੜੀ ਇਹ ਲੱਗ ਰਹੀ ਹੈ ਵੀ ਕੰਜ਼ਰਵੇਟਿਵ ਪਾਰਟੀ ਭਾਵੇਂ ਕਿ ਸਟਰੋਂਗ ਆਪੋਜੀਸ਼ਨ ਹੈ ਹਾਊਸ ਦੇ ਵਿੱਚ, ਪਰ ਇਹਦੇ ਬਾਵਜੂਦ ਵੀ ਕਾਫੀ ਵੀਕ ਹੋ ਗਈ ਹੈ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਲੀਡਰਸ਼ਿਪ ਦੀ ਕਨਵੈਨਸ਼ਨ ਸੀਗੀ ਉਹ ਅਪ੍ਰੈਲ ਇਸ ਜਿਹੜਾ 2020 ਸਾਲ ਉਹਨਾਂ ਉਹ ਤੋਂ ਪੋਸਟਪੋਨ ਕਰਕੇ ਸਮਟਾਈਮਸ ਐਂਡ ਆਫ ਈਅਰ ਕਰ ਦਿੱਤੀ ਹੈ, ਉਹਦੀ ਅਜੇ ਡੇਟ ਅਨਾਊਂਸ ਨਹੀਂ ਕੀਤੀ ਗਈ। ਇਹਦੇ ਤੋਂ ਇਹ ਲੱਗਦਾ ਵੀ ਕੰਜ਼ਰਵੇਟਿਵ ਪਾਰਟੀ ਹੋਵੇ, NDP ਹੋਵੇ, ਜਿਹਨੂੰ ਕਿ ਆਰਥਿਕ ਪੱਖੋਂ ਬੜੀ ਕਮਜ਼ੋਰ ਦੱਸਿਆ ਜਾ ਰਿਹਾ ਹੈ, ਵੀ ਉਹ ਸ਼ਬਦੀ ਹਮਲੇ ਜ਼ਰੂਰ ਸਰਕਾਰ ਤੇ ਕਰ ਦੇਣਗੇ, ਪਰ ਇਹ ਸਰਕਾਰ ਨੂੰ ਡੇਗਣ ਲਈ ਪ੍ਰੈਕਟੀਕਲੀ ਕੁਝ ਕਰਨ ਦਾ ਹੌਸਲਾ ਨਹੀਂ ਕਰ ਪਾਉਣਗੇ। ਸੋ ਜਿਹੜੀ ਆਪੋਜੀਸ਼ਨ ਜਿੰਨਾ ਚਿਰ ਵੀਕ ਰਹੂਗੀ ਉਹਨਾਂ ਚਿਰ ਜਸਟਿਨ ਟਰੂਡੋ ਸਾਹਿਬ ਢੋਲੀ ਦੀਆਂ ਗਾਉਣਗੇ। ਸੋ ਅਗਲੇ ਸਾਰੇ ਸਾਲ ਦੇ ਦੌਰਾਨ ਇਸ ਸਰਕਾਰ ਨੂੰ ਸਾਨੂੰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਜੀ।
ਜੀ, ਸੋ ਜੇ ਗੱਲਬਾਤ ਕਰੀਏ ਆਪਾਂ ਬਹੁਤ ਚਰਚਿਤ ਜਿਹੜੀ ਆ ਖਬਰ ਰਹੀ ਆ ਉਹ ਸਟੂਡੈਂਟਾਂ ਨੂੰ ਲੈ ਕੇ ਰਹੀ ਆ, ਕਿਉਂਕਿ ਆਮ ਤੌਰ 'ਤੇ ਜੇ ਪਿਛਲੇ ਸਾਲਾਂ 'ਚ ਵਿੱਚ ਆਪਾਂ ਚਰਚਿਤ ਦੀਆਂ ਗੱਲਾਂ ਕਰਦੇ ਸੀ ਅਤੇ ਉਹ ਗੱਲਾਂ ਡਰੱਗ ਡੀਲਰਾਂ ਦੀਆਂ ਆ ਜਾਂਦੀਆਂ ਸੀ ਸਾਹਮਣੇ, ਪਰ ਮੈਨੂੰ ਲੱਗਦਾ ਕਿ ਇਸ ਸਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਟੂਡੈਂਟਾਂ ਦੀ ਲੜਾਈਆਂ ਦੀ, ਸਟੂਡੈਂਟਾਂ ਦੀਆਂ ਤਰੱਕੀਆਂ ਦੀ, ਸਟੂਡੈਂਟਾਂ ਦੇ ਬੀਚ ਦੇ ਵਿੱਚ ਡੁੱਬਣ ਦੀ, ਐਕਸੀਡੈਂਟ ਕਰਨ ਦੀ, ਔਰ ਸਟੂਡੈਂਟਾਂ ਨੂੰ ਟਾਰਗੇਟ ਕਰਨ ਦੀ, ਸਟੂਡੈਂਟਾਂ ਦੀਆਂ ਗੱਲਾਂ ਬਾਤਾਂ ਅੱਗੇ ਲਿਆਉਣ ਦੀ, ਸਟੂਡੈਂਟ ਜ਼ਿਆਦਾ ਐਤਕੀ 2019 ਦੇ ਵਿੱਚ ਚਰਚਾ 'ਚ ਰਹੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ ਬਿਲਕੁਲ, ਇਹ ਸਭ ਕੁਝ ਦੇ ਨਾਲ, ਲੇਕਿਨ ਕਿ ਸਟੂਡੈਂਟ ਦੇ MLA ਬਣਨ ਦੀ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ, ਜਿਹੜਾ ਕਿ ਪਿਛਲੇ ਸਾਲ ਬਣਿਆ ਸੀਗਾ ਅਮਰਜੋਤ ਸੰਧੂ ਸਾਡੇ ਆਪਣੇ ਬ੍ਰਹਮਪਟਨ ਸ਼ਹਿਰ ਤੋਂ ਹੀ। ਸੋ ਉਹ ਵੀ ਕਿਸੇ ਸਮੇਂ ਸਟੂਡੈਂਟ ਹੀ 2008 ਦੇ ਵਿੱਚ ਇਸ ਮੁਲਕ ਦੇ ਵਿੱਚ ਆਇਆ ਸੀ, ਜਿਸ ਤੋਂ ਇਸ਼ਾਰਾ ਇਹ ਮਿਲਦਾ ਜੀ ਕਿ ਵੀ ਜਿਹੜੇ ਨਵੇਂ ਨੌਜਵਾਨ ਆ ਰਹੇ ਨੇ ਵੀ ਉਹ ਜਿੰਨੇ ਕੁ ਫੋਕਸ ਰਹਿੰਦੇ ਨੇ ਆਪਣੇ ਕੈਰੀਅਰ ਦੇ ਵਿੱਚ, ਅਸੀਂ ਇਹ ਕਿਉਂਕਿ ਸਕਾਈ ਇਸ ਦਾ ਲਿਮਿਟ ਜਿਹੜਾ ਕਿਹਾ ਜਾਂਦਾ ਸਾਡੇ ਇੱਥੇ ਕੈਨੇਡਾ US ਵੈਸਟਰਨ ਸੋਸਾਇਟੀ ਦੇ ਵਿੱਚ, ਕਿ ਵੀ ਜਾਂਦਾ ਜੇ ਬੰਦਾ ਹਾਰਡ ਵਰਕਿੰਗ ਹੈ, ਕਿ ਵੀ ਜਾਂਦਾ ਜੇ ਵਿਅਕਤੀ ਜਿਹੜਾ ਉਹ ਓਨੈਸਟ ਹੈ। ਸੋ ਇਮਾਨਦਾਰੀ ਦੇ ਨਾਲ ਸਖ਼ਤ ਮਿਹਨਤ ਕਰਦਿਆਂ ਜਿਹੜਾ ਬਈ ਅੰਬਰਾਂ ਨੂੰ ਛੂਇਆ ਜਾ ਸਕਦਾ, ਪ੍ਰਾਪਤੀਆਂ ਦਾ ਕੋਈ ਅੰਤ ਨਹੀਂ ਹੈ, MLA ਵੀ ਬਣਿਆ ਜਾ ਸਕਦਾ ਜੇ ਸਟੂਡੈਂਟ ਦੇ ਤੌਰ 'ਤੇ ਭਾਵੇਂ ਇਸ ਦੇਸ਼ ਦੇ ਵਿੱਚ ਬੰਦਾ ਕਿਉਂ ਨਾ ਆਇਆ ਹੋਵੇ। ਸੋ ਇਹ ਜੀ ਵੀ ਲੇਕਿਨ ਕਿ ਜਿਹੜੇ ਫਿਰ ਇਸ ਰਸਤੇ ਤੋਂ ਭਟਕਦੇ ਨੇ, ਸਖ਼ਤ ਮਿਹਨਤ ਨਹੀਂ ਕਰਨਾ ਚਾਹੁੰਦੇ, ਜਲਦੀ ਅਮੀਰ ਹੋਣਾ ਚਾਹੁੰਦੇ ਨੇ, ਜਲਦੀ ਵੱਡੇ ਸਾਰੇ ਡਾਲਰਾਂ ਦੀਆਂ ਤੱਥੀਆਂ ਗਿਣਨਾ ਚਾਹੁੰਦੇ ਨੇ, ਉਹਨਾਂ ਨੂੰ ਫਿਰ ਸਿਚੁਏਸ਼ਨ ਦਾ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਜੀ। ਇੱਥੇ ਜਦੋਂ ਅਸੀਂ ਡਿਟੈਂਸ਼ਨ ਸੈਂਟਰ ਦੇ ਵੱਲ ਨਿਗਾਹ ਮਾਰਦੇ ਹਾਂ ਜਾਂ ਇੱਧਰ ਜੇਲ੍ਹਾਂ ਦੇ ਵਿੱਚ ਜਾ ਕੇ ਜਿਹੜੇ ਬੰਦ ਹੋਏ ਨੇ, ਆਏ ਸੀ ਕੋਈ ਸੁਪਨਾ ਲੈ ਕੇ, ਭੇਜੇ ਗਏ ਸੀ ਪੇਰੈਂਟਸ ਵੱਲੋਂ ਕਰਜ਼ੇ ਲੈ ਕੇ, ਲੇਕਿਨ ਕਿ ਫਿਰ ਅੱਖਾਂ 'ਚ ਅਥਰੂ ਦੇ ਕੇ ਉਹ ਅੰਦਰ ਬੈਠੇ ਰੋਂਦੇ ਨੇ ਜਾਂ ਰੋਂਦੀਆਂ ਨੇ ਵੀ ਹੁਣ ਸਾਨੂੰ ਵਾਪਸ ਜਾਣਾ ਪੈਣਾ ਖਾਲੀ ਹੱਥ। ਸੋ ਇਹੋ ਜਿਹੀਆਂ ਸਿਚੁਏਸ਼ਨ ਜਿਹੜੀਆਂ ਲਗਾਤਾਰ ਬਣਦੀਆਂ ਰਹੀਆਂ ਜੀ। ਇਹ ਦੇਖੋ 2018 ਜਿਹੜਾ ਸਾਲ ਸੀਗਾ ਨਾ, ਉਹ ਸਾਰੇ ਸਾਲ ਦੇ ਦੌਰਾਨ 2.5 ਲੱਖ ਦੇ ਕਰੀਬ, ਸੋ ਸਮ ਆਪਾਂ ਕਹਿ ਸਕਦੇ ਵੀ 1,72,000 ਤੋਂ ਕੁਝ ਜ਼ਿਆਦਾ ਜਿਹੜੇ ਸਟੂਡੈਂਟ ਆ ਉਹ ਭਾਰਤੀ ਇਸ ਸਾਡੇ ਦੇਸ਼ ਕੈਨੇਡਾ ਦੇ ਵਿੱਚ ਆਏ ਸੀਗੇ। ਤੇ ਭਾਰਤੀਆਂ ਦੀ ਜਦੋਂ ਗੱਲ ਕਰਦੇ ਹਾਂ ਤੇ ਨੈਚੁਰਲੀ ਉਹਨਾਂ ਦੇ ਵਿੱਚ ਮੈਜੋਰਟੀ ਪੰਜਾਬੀ ਸਟੂਡੈਂਟਸ ਹੁੰਦੇ ਆ। ਇਸ ਸਾਲ ਜਿਹੜਾ 2019 ਦਾ ਅੰਕੜਾ ਅਜੇ ਰਿਲੀਜ਼ ਨਹੀਂ ਹੋਇਆ, ਪਰ ਸਾਡਾ ਗੈਸ ਇਹ ਹੈ ਜੀ ਵੀ ਇਹ 2 ਲੱਖ ਤੋਂ ਵੱਧ ਸਟੂਡੈਂਟ ਜਿਹੜੇ ਇਸ ਸਾਲ ਵੀ ਐਂਟਰ ਇਸ ਸਾਡੇ ਕੰਟਰੀ ਦੇ ਵਿੱਚ ਹੋਣਗੇ। ਰੋਜ਼ਾਨਾ ਹੀ ਜਿਹੜਾ ਦੇਸ਼ ਹੈ ਕੈਨੇਡੀਅਨ ਇੰਟਰਨੈਸ਼ਨਲ ਏਅਰਪੋਰਟ, ਕਿਤੇ ਵੀ ਤੁਸੀਂ ਵੈਨਕੂਵਰ ਜਾ ਕੇ ਦੇਖ ਲਓ, ਕੈਲਗਰੀ ਦੇਖ ਲਓ, ਇੱਧਰ ਟੋਰਾਂਟੋ ਤਾਂ ਫਿਰ ਹੱਦ ਹੀ ਮੁੱਕੀ ਪਈ ਆ, ਮੌਂਟਰੀਅਲ ਚਲੇ ਜਾਓ, ਸਟੂਡੈਂਟਸ ਜਿਹੜੇ ਆ ਜੀ ਵੀ ਦਿਨ ਭਰ ਦੇਰ ਰਾਤ ਤੱਕ ਲਾਈਨਾਂ ਲਗਾ ਕੇ ਆਪਣਾ ਸਟੱਡੀ ਪਰਮਿਟ ਲੈਣ ਦੇ ਲਈ ਏਅਰਪੋਰਟਾਂ ਦੇ ਅੰਦਰ ਖੜੇ ਨੇ। ਸੋ ਵੱਡੀ ਤਾਦਾਦ ਵਿੱਚ ਲੜਕੇ ਤੇ ਲੜਕੀਆਂ ਆ ਰਹੇ ਨੇ, ਸਾਰਿਆਂ ਨੂੰ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ। ਆਪਾਂ ਸਾਰੇ ਵੀ ਕਿਸੇ ਦਿਨ ਆਏ ਸੀ ਕੋਈ ਸੁਪਨੇ ਲੈ ਕੇ, ਆਪਾਂ ਵੀ ਮਿਹਨਤਾਂ ਕੀਤੀਆਂ, ਇਹਨਾਂ ਨੂੰ ਵੀ ਅਪਰਚੁਨਿਟੀ ਜਿਹੜੀ ਉਹ ਮਿਲਣੀ ਚਾਹੀਦੀ ਆ ਜਿਹੜੇ ਅਵੇਲ ਕਰਨਾ ਚਾਹੁੰਦੇ ਨੇ ਜੀ ਆਇਆਂ। ਜਿਹੜੇ ਫਿਰ ਨਹੀਂ, ਜਿਹੜੇ ਨਹੀਂ ਸਿੱਧੇ ਰਾਹ ਤੇ ਚੱਲਣਗੇ ਜੀ, ਮੈਂ ਸਮਝਾਂਗਾ ਕਿ ਇਸ ਕੰਟਰੀ ਦਾ ਸਿਸਟਮ ਬੜਾ ਬਲਵਾਨ ਆ, ਉਹਨਾਂ ਨੂੰ ਐਨ ਤੱਕਲੇ ਵਰਗਾ ਸਿੱਧੇ ਕਿਵੇਂ ਕਰਨਾ, ਉਹ ਕਾਫੀ ਸਾਰਿਆਂ ਨੂੰ ਹੁੰਦੇ ਅਸੀਂ ਦੇਖਦੇ ਵੀ ਦੇਖਦੇ ਵੀ ਆ ਸਿੱਧੇ।
ਜੋਤ ਸਾਹਿਬ, ਦੋ ਗੱਲਾਂ ਹੋਰ ਚਰਚਾ 'ਚ ਰਹੀਆਂ। ਇੱਕ ਗੱਲ ਸਰਕਾਰ ਦਾ ਲਾਟਰੀ ਸਿਸਟਮ, ਜਿਹਦੇ ਵਿੱਚ ਲੋਕ ਜਿਹੜੇ ਬੜੇ ਪਰੇਸ਼ਾਨ ਹੋਏ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਸੀ। ਦੂਸਰੇ ਨੰਬਰ 'ਤੇ ਵਿਜ਼ਟਰ ਆ ਜਿਹੜੇ, ਉਹਨਾਂ ਨੇ ਆ ਕੇ ਇੱਥੇ ਖੂਬ ਕੰਮ ਕੀਤਾ, ਔਰ ਮੈਨੂੰ ਲੱਗਦਾ ਕਿ ਜਿਹੜੇ ਇੱਥੇ ਪੱਕੇ ਉਹਨਾਂ ਨਾਲੋਂ ਵੀ ਜ਼ਿਆਦਾ ਕੀਤਾ।
ਜੀ ਜਗਰਾਜ ਜੀ, ਜ਼ਿਆਦਾ ਕੀਤਾ ਪਰ ਪੈਸੇ ਘੱਟ ਕਮਾਏ, ਹੈ ਨਾ, ਕਿਉਂਕਿ ਕਿਉਂਕਿ ਉਹਨਾਂ ਦੀ ਸ਼ਿਕਾਇਤ ਬਹੁਤ ਵੱਡੀ ਹੁੰਦੀ, ਕੰਮ ਸਾਡੇ ਕੋਲ ਕਰਾ ਲੈਂਦੇ ਆ ਜੀ, ਪੈਸੇ ਦਿੰਦੇ ਨਹੀਂ, ਤੇ ਉਹ ਵਿਚਾਰੇ ਫਿਰ ਵਿਜ਼ਟਰ ਹੁੰਦੇ ਆ, ਕੋਈ ਕਾਨੂੰਨੀ ਦਾਅਵੇ 'ਚ ਵੀ ਬਹੁਤੀ ਵਾਰ ਕਈ ਵਾਰੀ ਡਰਦੇ ਆ ਵੀ ਹੁਣ ਸਾਨੂੰ ਵਾਪਸ ਹੀ ਨਾ ਮੋੜ ਦੇਣ। ਸੋ ਇਸ ਕਰਕੇ ਆ ਜੀ ਵੀ ਇਹ ਉਹ ਕਈ ਵਾਰੀ ਫਿਰ ਜਿਹੜੇ ਵਿਜ਼ਟਰ ਆਉਂਦੇ।
ਮੈਂ ਇੱਕ ਦਿਨ ਕਿਸੇ ਦਿਨ ਵੀਡੀਓ ਬਣਾ ਕੇ ਲਿਆਉਂਗਾ, ਇੱਕ ਰੈਸਟੋਰੈਂਟ ਵਾਲਾ $5 ਦਿੰਦਾ ਉਹ ਵਿਜ਼ਟਰਾਂ ਨੂੰ ਤੇ ਭਾਂਡੇ ਧਵਾਉਂਦਾ ਉਹ।
ਹਾਂ, ਤੇ ਇਹ ਪਿੱਟੀ ਆ ਜੀ, ਮੈਂ ਸਮਝਾਂਗਾ ਵੀ ਜੇ ਇੱਥੇ ਸਥਾਪਿਤ ਲੋਕ ਜਿਹੜੇ ਬਿਜ਼ਨਸਮੈਨ ਆਪਣੇ ਆਪ ਨੂੰ ਕਹਾਉਂਦੇ ਨੇ ਮਿਲੀਅਨਰਜ਼ ਨੇ ਜਾਂ
$4 ਵੀ ਛਾਲੇ ਹੋ ਗਏ ਉਹਨਾਂ ਦੇ ਭਾਂਡੇ ਜਿਹੜੇ ਡੇਗੇ ਧੋਂਦੇ ਧੋਂਦੇ ਜਿਹੜੇ ਮਗਰੋਂ ਉਹਨਾਂ ਦੇ ਕੀ ਕਹਿੰਦੇ ਹੁੰਦੇ ਆ, ਰੈਸਟੋਰੈਂਟ ਵੀ ਆਪਣੇ ਭਾਈਆਂ ਦਾ।
ਮੈਂ ਸਮਝਾਂਗਾ ਇਹ ਗੁਲਾਮੀ ਹੈ, ਇਹ ਗੁਲਾਮੀ ਦੀ ਨਿਸ਼ਾਨੀ ਆ, ਹੈ ਨਾ, ਇਹ ਫਿਰ ਕੰਮ ਨਹੀਂ ਆ, ਇਹ ਫਿਰ ਕੈਨੇਡਾ ਦਾ ਡ੍ਰੀਮ ਨਹੀਂ ਆ, ਇਹ ਇੱਕ ਗੁਲਾਮੀ ਆ ਜਿਹੜੀ ਕਿ ਲੋਕ ਭੋਗ ਰਹੇ ਨੇ, ਫਿਰ ਇਹ ਇਹਨਾਂ ਦੀ ਪਰਸਨਲ ਚੋਇਸ ਹੈ। ਬਹੁਤ ਵਾਰੇ ਆ ਜੀ ਆਪਣੀਆਂ ਮਜਬੂਰੀਆਂ ਸਥਿਤੀਆਂ ਹੁੰਦੀਆਂ ਨੇ, ਪਰ ਸਟੂਡੈਂਟਸ ਕਈ ਲੜਕੇ ਲੜਕੀਆਂ ਸਾਨੂੰ ਇਹ ਦੱਸਦੇ ਆ ਜਗਰਾਜ ਜੀ ਵੀ ਜੇ ਅਸੀਂ 20 ਘੰਟੇ ਤੋਂ ਜ਼ਿਆਦਾ ਜੀ ਵੀ ਕੰਮ ਕਰਦੇ ਹਾਂ ਹਫ਼ਤੇ ਦੇ ਵਿੱਚ, ਜਿਹੜਾ ਸਾਨੂੰ ਅਲਾਊਡ ਆ, ਅਤੇ ਫਿਰ ਸਾਨੂੰ ਕੋਈ ਕੰਮ ਦਿੰਦਾ ਤਾਂ ਅਸੀਂ ਕਰਦੇ ਹਾਂ, ਅਤੇ ਪਰ ਦੂਸਰੇ ਪਾਸੇ ਆ ਜੀ ਵੀ ਰਿਸਪੋਂਸੀਬਿਲਿਟੀ ਆਪਣੀ ਆ, ਰੂਲਸ ਨੂੰ ਫੋਲੋ ਕਰਨ ਦੀ, ਕਿਸੇ ਹੋਰ ਦੀ ਨਹੀਂ ਆ, ਵੀ ਜੇ ਉਹ ਤੁਹਾਨੂੰ ਕਹਿੰਦਾ ਵੀ ਖੁਦ ਛਾਲ ਮਾਰ ਦਿਓ ਤਾਂ ਮਾਰਨੀ ਆ ਕਿ ਨਹੀਂ, ਇਹ ਦਿਮਾਗ ਆਪਣਾ ਝੱਲਣਾ ਚਾਹੀਦਾ।
ਇੱਕ ਗੱਲ ਜੋਲ ਸਾਹਿਬ, ਰੈਵਨਿਊ ਕੈਨੇਡਾ ਚਿੱਠੀਆਂ ਤੇ ਚਿੱਠੀਆਂ ਸਾਨੂੰ ਪਾਈ ਜਾਂਦੇ, ਉੱਥੇ ਕਿਉਂ ਨਹੀਂ ਛਾਪੇ ਮਾਰ ਦੇਗੇ? ਸਾਡੀ ਆਡਿਟ ਇੱਕ ਕੰਪਨੀ 4 ਦਿਨ ਖਿਲਾਈ ਨਹੀਂ ਹੁੰਦੇ, ਪਹਿਲਾਂ ਹੀ ਆਡਿਟ ਕੱਢ ਦਿੰਦੇ 20,000 ਦਾ, ਜਿਹੜੀ ਮਰਜ਼ੀ ਤੋਂ ਅਸੀਂ ਕੰਪਨੀ ਖਿਲਾ ਦਿਓ, ਉੱਥੇ ਪਤਾ ਨਹੀਂ ਵਿਹਲੇ ਬੈਠੇ ਆ ਉਹ, ਆਉਣ ਜਾ ਕੇ ਚੈੱਕ ਕਰਨ ਰੈਸਟੋਰੈਂਟਾਂ 'ਤੇ ਜਾਂ ਇੱਧਰ ਉੱਧਰ ਪਤਾ ਲੱਗੇ ਉਹਨਾਂ ਨੂੰ ਕਿੰਨੇ ਲੋਕ ਜਿਹੜੇ ਆ ਇੱਦਾਂ ਦੇ ਕੰਮ ਕਰ ਰਹੇ ਨੇ।
ਹਾਂਜੀ, ਨਹੀਂ ਉਹ ਤੰਦਾਂ ਜਿਨ੍ਹਾਂ ਦੀਆਂ ਉਹਨਾਂ ਦੇ ਹੱਥ ਵਿੱਚ ਆ, ਉਹ ਖਿੱਚਣੀਆਂ ਸੌਖੀਆਂ ਉੱਥੇ ਬੈਠਿਆ ਉਹਨਾਂ ਦੇ ਲਈ, ਉਹ ਆਪਣੇ ਤਰੀਕੇ ਨਾਲ ਚੱਲਦੇ ਨੇ। ਪਰ ਦੂਸਰੇ ਪਾਸੇ ਪੇਰੈਂਟਸ ਦੀ ਤੁਸੀਂ ਗੱਲ ਕੀਤੀ ਸੀਗੀ ਵੀ ਇਹ ਨਾ ਵੀ 7-8 ਮਿੰਟਾਂ ਦੇ ਵਿੱਚ ਪਿਛਲੇ ਸਾਲ ਜਿਹੜਾ ਸਿਸਟਮ ਜਾਂ ਕਹਿ ਲਓ ਵੀ ਇਸ ਸਾਲ ਇਹ ਜਨਵਰੀ ਦੇ ਵਿੱਚ ਸੀਗਾ ਜਿਹੜਾ ਉਹ ਬੰਦ ਹੋ ਗਿਆ ਸੀਗਾ, ਤੇ ਫਿਰ ਜੀ ਵੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਵੀ ਅਸੀਂ ਪਹਿਲਾਂ ਦੇ ਮੁਕਾਬਲੇ ਵੀ ਜਿਹੜਾ 2015 'ਚ ਲਾਅ ਚੇਂਜ ਕਰਕੇ 2011 ਦੇ ਵਿੱਚ ਸੋਰੀ ਸਟੀਫਨ ਹਾਰਪਰ ਹੁਣਾਂ ਨੇ ਇਹ ਲਿਮਿਟ ਕਰ ਦਿੱਤਾ ਸੀਗਾ ਵੀ ਅਸੀਂ 5,000 ਹੀ ਲਿਆਵਾਂਗੇ, ਫਿਰ ਇਹ 10,000 ਹੋ ਗਏ, ਫਿਰ 15 ਹੋ ਗਏ, ਹੁਣ 20 ਤੇ ਖੱਲ ਖੜੀ ਹੈ। ਲੇਕਿਨ ਕਿ ਅਗਲੇ ਸਾਲ ਇਹ ਆ 2020 ਦੇ ਵਿੱਚ ਹੁਣ ਜਨਵਰੀ ਦੇ ਵਿੱਚ ਕਿਸ ਤਰੀਕੇ ਦਾ ਨਵਾਂ ਸਿਸਟਮ ਅਨਾਊਂਸ ਕੀਤਾ ਜਾਂਦਾ ਵੀ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਜਿਹੜਾ ਪਰਮਾਨੈਂਟ ਇਮੀਗ੍ਰੇਸ਼ਨ ਲਈ ਕੈਨੇਡੀਅਨਸ ਨੇ, ਕੈਨੇਡੀਅਨ ਰੈਜੀਡੈਂਟਸ ਨੇ ਕਿਸ ਤਰੀਕੇ ਦੇ ਨਾਲ ਅਪਲਾਈ ਕਰਨਾ, ਉਹਦੇ ਬਾਰੇ ਹਜੇ ਜਿਹੜਾ ਭੰਬਲ ਭੂਸਾ ਬਿਲਕੁਲ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ। ਸੋ ਜ਼ਿਆਦਾ ਜਿਹੜਾ ਇੱਕ ਤਰੀਕੇ ਦੇ ਨਾਲ ਡਿਪੈਂਡੈਂਸੀ ਆ ਜੀ ਵੀ ਇਹ PR ਦੀ ਬਜਾਏ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ ਇਹ ਸੁਪਰ ਵੀਜ਼ਾ 'ਤੇ ਦੱਸੀ ਜਾ ਰਹੀ ਆ। ਸੁਪਰ ਵੀਜ਼ਾ 'ਤੇ ਉਹਨਾਂ ਦਾ ਇਹ ਆ ਜੀ ਕਿ ਸਰਕਾਰ ਦਾ ਉਹਦੇ ਵਿੱਚ ਨਾ ਤਾਂ ਫਿਰ ਕੋਈ ਪੈਨਸ਼ਨ, ਨਾ ਕੋਈ ਬੈਨੀਫਿਟ, ਨਾ ਫਿਰ ਜਿਹੜਾ ਹੈਲਥ ਕੇਅਰ ਦਾ ਕੋਈ ਇਸ਼ੂ ਉਹਦੇ ਵਿੱਚ ਕ੍ਰੀਏਟ ਹੁੰਦਾ ਹੈ, ਕਿਉਂਕਿ ਸਟੀਫਨ ਹਾਰਪਰ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਜਗਰਾਜ ਜੀ ਵੀ ਜਿਹਨਾਂ ਲੋਕਾਂ ਨੇ ਕੰਮ ਕਰਨ ਦੇ ਸਮੇਂ, ਸੋ ਕੰਟਰੀਬਿਊਟ ਕਰਨ ਦੇ ਸਮੇਂ ਆਪਣੀ ਸਾਰੀ ਉਮਰ ਕੈਨੇਡਾ ਵਿੱਚ ਤੋਂ ਬਾਹਰ ਗੁਜ਼ਾਰ ਦਿੱਤੀ, ਅਤੇ ਫਿਰ ਬਜ਼ੁਰਗ ਹੋ ਕੇ ਇਸ ਮੁਲਕ ਦੇ ਹੈਲਥ ਕੇਅਰ 'ਤੇ ਉਹ ਭਾਰ ਪੜਨ ਦੇ ਲਈ ਆਉਂਦੇ ਨੇ, ਜਾਂ ਫਿਰ ਉਹ ਪੈਨਸ਼ਨ 'ਤੇ ਵੀ ਦਾਅਵਾ ਕਰਦੇ ਨੇ, ਜਦਕਿ ਪੈਨਸ਼ਨ ਦੇ ਸਮੇਂ ਕੰਮ ਕਰਨ ਦੇ ਸਮੇਂ ਉਹਨਾਂ ਨੇ ਕਿਸੇ ਹੋਰ ਕੰਟਰੀ ਵਿੱਚ ਆਪਣਾ ਜਿਹੜਾ ਉਹ ਸਾਰਾ ਸਮਾਂ ਉੱਥੇ ਕੰਟਰੀਬਿਊਟ ਕੀਤਾ। ਸੋ ਕੈਨੇਡਾ ਲਈ ਜਿਹੜੇ ਵਿਅਕਤੀ ਨੇ ਕੋਈ ਕੰਟਰੀਬਿਊਟ ਹੀ ਨਹੀਂ ਆਪਣੀ ਲਾਈਫ ਦੇ ਵਿੱਚ ਕੀਤਾ, ਵੀ ਉਹ ਹੈਲਥ ਕੇਅਰ ਦੇ ਬੇਟੇ ਬੇਟੀਆਂ ਜਾਂ ਕਹਿ ਲਓ ਵੀ ਗ੍ਰੈਂਡ ਸਨਸ ਗ੍ਰੈਂਡ ਡੋਟਰਸ ਉਹਨਾਂ ਦੀ ਫੈਮਿਲੀ ਤੇ ਹੋਏਗਾ, ਸੋ ਮੈਡੀਕਲ ਐਮਰਜੈਂਸੀ ਇੰਸ਼ੋਰੈਂਸ ਦਾ ਖਰਚਾ ਵੀ ਉਹਨਾਂ ਤੇ ਪਏਗਾ, ਸੋ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਉਹ ਜਿਹੜਾ ਸਿਸਟਮ ਤੇ ਕੋਈ ਪ੍ਰੈਸ਼ਰ ਨਹੀਂ ਬਣ ਸਕਣਗੇ। ਸੋ ਉਸ ਗੱਲ ਨੂੰ ਲੱਗਦਾ ਵੀ ਜਿਹੜੀ ਲਿਬਰਲ ਪਾਰਟੀ ਆ ਇਹਨਾਂ ਨੇ ਭਾਵੇਂ ਆਲੋਚਨਾ ਕਾਫੀ ਕੀਤੀ ਸੀ ਸੁਪਰ ਵੀਜ਼ਾ ਦੀ, ਪਰ 2015 ਤੋਂ ਗਵਰਨਮੈਂਟ ਬਣਨ ਤੋਂ ਬਾਅਦ ਇਹਨਾਂ ਨੇ ਚੇਂਜ ਉਹਦੇ ਵਿੱਚ ਕੋਈ ਨਹੀਂ ਲਿਆਂਦੀ, ਉਹਨੂੰ ਧੜੱਲੇ ਦੇ ਨਾਲ ਅੱਗੇ ਇਸੇ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਤੇ ਹੋਰ ਵੀ ਭੰਬ ਭੂਸਾ ਜਿਹੜਾ ਇਹ ਪਰਮਾਨੈਂਟ ਰੈਜੀਡੈਂਸੀ ਆ ਪੇਰੈਂਟਸ ਦੀ, ਗ੍ਰੈਂਡ ਪੇਰੈਂਟਸ ਦੀ, ਉਹਦੇ ਵਿੱਚ ਇਹਨਾਂ ਨੇ ਕੰਟੀਬਿਊਟ ਹੀ ਕੀਤਾ ਇੱਕ ਤਰੀਕੇ ਦੇ ਨਾਲ, ਸਿਸਟਮ ਜਿਹੜਾ ਠੀਕ ਤਰੀਕੇ ਦੇ ਨਾਲ ਚਲਾਇਆ ਹੀ ਨਹੀਂ ਜਾ ਸਕਿਆ ਜਿਉਂ ਇਹ 2011 ਤੋਂ ਹਿੱਲਿਆ ਹੋਇਆ। ਨਵੇਂ ਹੁਣ ਇਮੀਗ੍ਰੇਸ਼ਨ ਮਿਨਿਸਟਰ ਆਏ ਆ, ਦੇਖਦੇ ਹਾਂ ਕੋਈ ਚੇਂਜਸ ਨਵੀਆਂ ਲਿਆ ਪਾਉਂਦੇ ਕਿ ਨਹੀਂ ਇਸ ਸਿਲਸਿਲੇ 'ਚ।
ਜੋਲ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਹਰਜੀਤ ਸਿੰਘ ਬੋਲ ਰਿਹਾ। ਜੋਲ ਸਾਹਿਬ, ਇੱਕ ਚੀਜ਼ ਮੈਂ ਹੋਰ ਇੱਕ ਕੰਸਰਨ ਆ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਹੀ, ਵੀ ਇੱਕ ਐਕਸਪਲੋਇਟੇਸ਼ਨ ਹੋਰ ਬੜੀ ਹੋ ਰਹੀ ਆ ਵੀ ਜਦੋਂ ਸਟੂਡੈਂਟ ਆਪਣੀ ਪੜ੍ਹਾਈ ਪੂਰੀ ਕਰਕੇ ਫਾਈਲ ਲਾਉਣੀ ਹੁੰਦੀ ਆ ਤਾਂ ਉਹ ਇੱਕ ਤਾਂ LMI ਦੀ ਤਾਂ ਐਕਸਪਲੋਇਟੇਸ਼ਨ ਹੈਗੀ, ਉਹ ਸੀ ਇੱਕ ਨਵੀਂ ਆਈ ਆ ਵੀ ਜਿਹੜਾ ਵੀ ਇੰਪਲੋਇਰ ਐਲੀਜੀਬਲ ਹੁੰਦਾ ਵੀ ਸਟੂਡੈਂਟ ਫਾਈਲ ਲਾ ਸਕੇ 6 ਮਹੀਨੇ ਜਾਂ ਸਾਲ ਬਾਅਦ ਜੋ ਵੀ ਕੰਮ ਕਰਕੇ, ਉਹ ਵੀ 25-30 ਹਜ਼ਾਰ ਰੁਪਏ ਡਾਲਰ ਮੰਗਣ ਲੱਗ ਗਏ ਨੇ ਵੀ ਤਾਂ ਭਾਈ ਤੇਰੀ ਲਾ ਸਕਦੇ ਹਾਂ ਵੀ ਜੇ ਤੂੰ ਮਤਲਬ ਸਾਨੂੰ ਇਹ ਦਵੇਂ। ਸੋ ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਗਲਤ ਹੋ ਰਿਹਾ?
ਹਰਜੀਤ ਸਿੰਘ ਜੀ, ਮੈਂ ਇਹ ਦੱਸਣਾ ਚਾਹੂੰਗਾ ਵੀ ਪਿਛਲੇ 2 ਸਾਲਾਂ ਤੋਂ ਇਹ LMIA ਦੇ ਫਰਾਡ ਦੇ ਬਾਰੇ 3 ਫੈਡਰਲ ਮਿਨਿਸਟਰ ਸਾਹਿਬਾਨਾਂ ਦੇ ਨਾਲ ਡਿਟੇਲ ਦੇ ਵਿੱਚ ਡਿਸਕਸ ਵੀ ਕੀਤਾ, ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ। ਇਲੈਕਸ਼ਨ ਕੰਪੇਨ ਦੇ ਚੱਲਦਿਆਂ ਫਿਰ ਉਹਨਾਂ ਦਾ ਬਹਾਨਾ ਹੋ ਗਿਆ ਜੀ ਹੁਣ ਤੇ ਇਲੈਕਸ਼ਨ ਆ ਗਈ, ਇਲੈਕਸ਼ਨ ਤੋਂ ਬਾਅਦ ਦੇਖਾਂਗੇ। ਜਦੋਂ ਕਿਤੇ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਅਜੇ ਅਸੀਂ ਕਰਦੇ ਰਹੇ, ਫਿਰ ਇਲੈਕਸ਼ਨ ਹੁਣ ਸਮਾਪਤ ਹੋਈ ਹੈ ਤੇ ਦੁਬਾਰਾ ਫਿਰ ਨਵਦੀਪ ਬੈਂਸ ਹੋਣਾ ਤੋਂ ਸ਼ੁਰੂ ਕੀਤਾ, ਲੇਬਰ ਮਿਨਿਸਟਰ ਤਾਸੀ ਤੋਂ ਸ਼ੁਰੂ ਕੀਤਾ ਕਿ ਇਹ ਬੜਾ ਵੱਡਾ ਜਿਹੜਾ ਫਰਾਡ $5,000 ਤੋਂ ਅਸੀਂ ਸੁਣਦੇ ਸੀ ਸ਼ੁਰੂ ਹੋਇਆ, ਇਸ ਵੇਲੇ $50,000 ਤੱਕ LMI ਦਾ ਪੁੱਜਾ ਹੋਇਆ। ਸੋ ਜਿਹੜੀ ਇਹ ਅਕਾਊਂਟੇਬਿਲਿਟੀ ਹੈ ਇੰਪਲੋਇਰ ਦੀ ਨਹੀਂ ਹੈਗੀ ਇਸ ਸਿਲਸਿਲੇ ਦੇ ਵਿੱਚ, ਉਹਨੂੰ ਕਿੱਦਾਂ ਯਕੀਨੀ ਬਣਾਉਣਾ? ਤੇ ਹੁਣ ਨਵਦੀਪ ਬੈਂਸ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ 2 ਹਫ਼ਤੇ ਪਹਿਲਾਂ, ਜਦੋਂ ਦੁਬਾਰਾ ਰਿਫਰੈਸ਼ ਸਭ ਕੁਛ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਵੀ। ਦੇਖੋ ਹਰਜੀਤ ਸਿੰਘ ਜੀ, ਤੁਹਾਨੂੰ ਪਤਾ ਵੀ ਸਾਰੇ ਹੀ ਕੋਈ ਨਾ ਕੋਈ ਕੈਨੇਡਾ ਚੋਂ ਬਾਹਰੋਂ ਜਿਹੜੇ ਲੋਕ ਆਉਂਦੇ ਨਾ ਆਪਣਾ ਸੁਪਨਾ ਸੱਚ ਕਰਨ ਲਈ ਇਸ ਮੁਲਕ ਦੇ ਵਿੱਚ ਆਉਂਦੇ ਨੇ ਤੇ ਆਪਣੇ ਮੁਲਕਾਂ ਦੇ ਭ੍ਰਿਸ਼ਟਾਚਾਰ ਤੋਂ ਰਿਸ਼ਵਤ ਖੋਰੀਆਂ ਵੱਡੀ ਖੋਰੀਆਂ ਤੋਂ ਉਹ ਸਤਾਏ ਹੁੰਦੇ ਨੇ, ਪਰ ਇਸ ਦੇਸ਼ ਦੇ ਵਿੱਚ ਵੀ ਆ ਕੇ ਜੇ ਉਹਨਾਂ ਨੂੰ ਪੱਕੇ ਹੋਣ ਦੇ ਲਈ ਇਹੋ ਹੀ ਸਭ ਕੁਛ ਕਰਨਾ ਪੈਣਾ ਜਿਹਦੇ ਤੋਂ ਸਤਾ ਕੇ ਉਹ ਆਪਣੇ ਦੇਸ਼ ਦੇ ਸਿਸਟਮ ਤੋਂ ਭੱਜੇ ਤੇ ਫਿਰ ਕੈਨੇਡਾ ਦੇ ਵਿੱਚ ਤੇ ਇੱਕ ਭ੍ਰਿਸ਼ਟ ਕੰਟਰੀ ਦੇ ਉਸ ਸਿਸਟਮ ਦੇ ਵਿੱਚ ਅੰਤਰ ਕੀ ਰਹਿ ਗਿਆ। ਸੋ ਇਹ ਸਾਰੀਆਂ ਡਿਸਕਸ਼ਨਸ ਮੇਰੀਆਂ ਮਿਨਿਸਟਰ ਸਾਹਿਬਾਨਾਂ ਦੇ ਨਾਲ ਪਰਸਨਲੀ ਹੋਈਆਂ ਹੋਈਆਂ ਨੇ ਤੇ ਹੁਣ ਤਾਂ ਡਗਫੋਰ ਸਾਹਿਬ ਨੂੰ ਓਨਟੈਰੀਓ ਦੇ ਵਿੱਚ ਵੀ ਪਤਾ ਵੀ ਇਹ ਸਭ ਕੁਝ ਹੋ ਰਿਹਾ ਪੌਣੀ, ਲੇਕਿਨ ਕਿ ਇਹ ਸਭ ਕੁਝ ਰੋਕਣ ਲਈ ਅਜੇ ਇੱਕ ਵੀ ਕੱਤੀ ਨਹੀਂ ਗਈ। ਸੋ ਹੁਣ ਦਿਲਾਸਾ ਇਹ ਦਿੱਤਾ ਗਿਆ ਜੀ ਵੀ ਜਨਵਰੀ ਦੇ ਅਖੀਰ 'ਚ ਜਿਹੜਾ ਨਵਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉਸ ਵੇਲੇ 3 ਮਿਨਿਸਟਰੀਆਂ ਜਿਹੜੀਆਂ ਵਿਚਾਰ ਵਟਾਂਦਰਾ ਕਰਨਗੀਆਂ, ਪੂਰੀ ਤਰੀਕੇ ਦੇ ਨਾਲ ਫੀਡਬੈਕ ਇਕੱਠੀ ਕੀਤੀ ਜਾਊਗੀ ਜੋ ਕੁਝ ਵੀ ਹੋ ਰਿਹਾ ਵੀ ਆਪਾਂ ਕਹਿੰਦੇ ਹਾਂ ਵੀ ਵਕੀਲ ਇਹਦੇ ਵਿੱਚ ਰਲੇ ਹੋਏ ਨੇ ਜੀ, ਕੁਝ ਇਮੀਗ੍ਰੇਸ਼ਨ ਕੰਸਲਟੈਂਟ ਰਲੇ ਹੋ ਸਕਦੇ ਆ, ਕੁਝ ਇਹਦੇ ਵਿੱਚ ਜਿਹੜੇ ਇੰਪਲੋਇਰ ਇੱਕ ਅਲਾਇੰਸ ਬਣਾ ਕੇ ਜਾਂ ਕਹਿ ਲਓ ਵੀ ਔਰਗੇਨਾਈਜ਼ਡ ਕ੍ਰਾਈਮ ਜਿਹੜਾ ਇਸ ਦੇਸ਼ ਭਰ ਦੇ ਵਿੱਚ ਜਾਰੀ ਆ LMIA ਵੇਚਣ ਦਾ, ਦੇਖਦੇ ਹਾਂ ਇਸ ਸਾਲ ਦੇ ਵਿੱਚ ਇਹਨੂੰ ਠੱਲਿਆ ਜਾ ਸਕਦਾ ਕਿ ਨਹੀਂ ਕਿਸੇ ਤਰ੍ਹਾਂ।
ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਕਰਾਂਗੇ। ਥੈਂਕ ਯੂ ਜੀ, ਧੰਨਵਾਦ ਜੀ। ਔਰ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਸੈਮ ਬਸਰਾ ਸਾਹਿਬ। ਬਸਰਾ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ।
ਥੈਂਕ ਯੂ ਜਗਰਾਜ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਆਪਾਂ 3 Lions ਲੀਗਲ ਸਰਵਿਸਿਸ ਬਾਰੇ ਇਹ ਤੁਹਾਡੇ 2 ਮਿੰਟ ਲੈਣੇ ਹੈਗੇ ਨੇ। ਇੱਕੋ ਹੀ ਲੀਗਲ ਆਫਿਸ ਜਿੱਥੇ 4 ਪੈਰਾਲੀਗਲ ਜਿਹੜੇ ਲੋਅ ਸੁਸਾਇਟੀ ਦੇ ਮੈਂਬਰ ਹੈਗੇ ਨੇ, ਬਕਾਇਦਾ ਲਾਇਸੈਂਸ ਹੈਗੇ ਨੇ, ਤੇ ਉਹਦੇ ਨਾਲ ਇੱਕ ਕ੍ਰਿਮੀਨਲ ਲੋਇਰ, ਤੇ ਉਸ ਤੋਂ ਇਲਾਵਾ ਮੈਂ ਐਜ਼ ਅ ਆਫਿਸ ਮੈਨੇਜਰ 8:30 ਤੋਂ ਲੈ ਕੇ 4:30 ਤੱਕ ਬਕਾਇਦਾ ਦਫ਼ਤਰ 'ਚ ਹੁੰਦਾ ਹੈਗਾ। ਕੋਈ ਵੀ ਲੀਗਲ ਇਸ਼ੂ ਹੋਵੇ ਕਿਸੇ ਵੀ ਆਧਾਰ ਦਾ, ਦਫ਼ਤਰ 'ਚ ਆਉਣ ਦੀ ਲੋੜ ਨਹੀਂ। ਆਪਾਂ ਹਰ ਵਾਰੀ ਇਹੀ ਰਿਕੁਐਸਟ ਕਰਦੇ ਹੁੰਦੇ ਹਾਂ ਕਿ ਫੋਨ ਕਰ ਲਓ, ਜਿਹੜਾ ਵੀ ਤੁਹਾਡਾ ਇਸ਼ੂ ਹੋਗਾ ਉਹਦੇ ਪ੍ਰਤੀ, ਜਿਹੜਾ ਵੀ ਪੈਰਾਲੀਗਲ ਦਫ਼ਤਰ 'ਚ ਹੋਵੇਗਾ ਉਸ ਪ੍ਰਤੀ ਤੁਹਾਨੂੰ ਬਹੁਤ ਬਰੀਕੀ ਨਾਲ ਸਮਝਾਇਆ ਜਾਵੇਗਾ, ਉਹਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ, ਉਹਦਾ ਖਰਚ ਕੀ ਹੋਵੇਗਾ। ਉਸ ਤੋਂ ਬਾਅਦ ਅਸੀਂ ਇਹ ਵੀ ਰਿਕੁਐਸਟ ਕਰਦੇ ਹੁੰਦੇ ਹਾਂ ਜਿਹੜੇ ਕੋਲਰ ਹੈਗੇ ਕਿ ਭਾਈ ਹੋਰ ਵੀ ਲੀਗਲ ਆਫਿਸਰਸ ਹੈਗੇ ਆ ਉਹਨਾਂ ਦੀ ਵੀ ਸਲਾਹ ਲਓ। ਹਾਂ, ਅਸੀਂ ਫਿਰ ਇਹ ਕਹਿ ਦਿੰਦੇ ਹਾਂ ਕਿ ਜੇ ਖੱਜਲ ਖੁਆਰੀ ਤੋਂ ਬਚਣਾ, ਪ੍ਰੋਫੈਸ਼ਨਲੀ ਆਪਣੇ ਲੀਗਲ ਇਸ਼ੂ ਪ੍ਰਤੀ ਦੇਖਭਾਲ ਕਰਾਉਣੀ ਹੈਗੀ ਆ, ਤਾਂ ਸਾਡੇ ਜਿਹੜੇ 22 ਸਾਲ ਦੇ ਤਜਰਬੇ ਦਾ ਤੁਸੀਂ ਪ੍ਰੋਫੈਸ਼ਨਲੀ ਫਾਇਦਾ ਉਠਾ ਸਕਦੇ ਹੋ। ਸਮੋਲ ਕਲੇਮ ਕੋਡ ਦਾ ਮਸਲਾ ਹੋਵੇ ਕਿਸੇ ਵੀ ਆਧਾਰ 'ਤੇ, ਕਿਸੇ 'ਤੇ ਕਲੇਮ ਕਰਨਾ ਜਾਂ ਤੁਹਾਡੇ 'ਤੇ ਕਿਸੇ ਨੇ ਕਲੇਮ ਕਰਤਾ ਜਾਂ ਤੁਹਾਡੇ ਅੱਗੇ ਵਿਰੁੱਧ ਜਜਮੈਂਟ ਹੋ ਗਈ ਆ, ਜਜਮੈਂਟ ਸਦਾ ਲਾਈਫ ਲਈ ਹੁੰਦੀ ਆ, ਉਹਨੂੰ ਕੱਢਣਾ ਹੈਗਾ, ਉਹਦੀ ਦੇਖਭਾਲ ਕੀਤੀ ਜਾਂਦੀ ਹੈਗੀ ਆ। ਲੈਨਲੋਰਡ ਟੈਨੈਂਟ ਮੈਟਰ ਹੋਵੇ, ਟੈਨੈਂਟ ਨੂੰ ਬਕਾਇਦਾ ਕਾਨੂੰਨੀ ਤੌਰ 'ਤੇ ਕੱਢਣਾ, ਕੋਈ ਵੀ ਨਹੀਂ ਕੱਢ ਸਕਦਾ, ਨਾ ਮੈਂ ਕੱਢ ਸਕਦਾ ਹੈਗਾ, ਨਾ ਪੁਲਿਸ ਕੱਢ ਸਕਦੀ, ਨਾ ਲੈਂਡਲੋਰਡ ਕੱਢ ਸਕਦਾ। ਇਹਦੀ ਬਕਾਇਦਾ ਹੀਅਰਿੰਗ ਹੁੰਦੀ ਆ, ਹੀਅਰਿੰਗ ਵਿੱਚ ਜਿਹੜਾ ਟ੍ਰਾਈਬਨਲ ਆ ਉਹ ਇਵਿਕਸ਼ਨ ਆਰਡਰ ਦਿੰਦਾ ਹੈਗਾ, ਉਹਦੇ ਆਧਾਰ 'ਤੇ ਹੀ ਜਿਹੜਾ ਟੈਨੈਂਟ ਕੱਢਿਆ ਜਾਂਦਾ ਹੈਗਾ। ਅਤੇ ਕੋਈ ਵੀ ਮਸਲਾ ਹੋਵੇ ਟੈਨੈਂਟ ਦਾ, ਅਸੀਂ ਬਕਾਇਦਾ ਬਹੁਤ ਪ੍ਰੋਫੈਸ਼ਨਲੀ ਇਹਦੀ ਦੇਖਭਾਲ ਕਰਦੇ ਹੈਗੇ ਹਾਂ। ਸਿਟੀ ਬਾਏ ਲੋਅ ਦੀ ਕੋਈ ਉਲੰਘਣਾ ਹੋ ਗਈ ਹੋਵੇ, ਕੋਈ ਬਾਏ ਲੋਅ ਅਫਸਰ ਤੁਹਾਡੇ ਬੇਸਮੈਂਟ ਚੈੱਕ ਕਰਨ ਆ ਗਿਆ, ਉੱਤੇ ਚੈੱਕ ਕਰਨ ਆ ਗਿਆ, ਤੁਹਾਨੂੰ ਸੰਮਨ ਦੇ ਦਿੱਤੇ ਹੈਗੇ ਆ, ਉਹਦੀ ਦੇਖਭਾਲ ਕਰਾਉਣੀ ਬਕਾਇਦਾ ਕਾਨੂੰਨੀ ਤੌਰ 'ਤੇ ਕੀਤੀ ਜਾਂਦੀ ਹੈਗੀ ਆ। ਮਿਨਿਸਟਰੀ ਆਫ ਲੇਬਰ ਆਮ ਤੌਰ 'ਤੇ ਦੇਖਿਆ ਜਾਂਦਾ ਦਫ਼ਤਰ 'ਚ ਕਿ ਮਿਨਿਸਟਰੀ ਆਫ, ਜੇ ਤੁਹਾਡੇ ਕੋਈ ਕਰਮਚਾਰੀ ਤੁਹਾਡਾ ਕੰਮ ਕਰ ਰਿਹਾ ਸੀਗਾ ਇੰਪਲੋਈ, ਉਹ ਮਿਨਿਸਟਰੀ ਆਫ ਲੇਬਰ 'ਚ ਰਿਪੋਰਟ ਕਰਦਾ, ਮਿਨਿਸਟਰੀ ਆਫ ਲੇਬਰ ਤੁਹਾਨੂੰ ਖੱਤ ਪਾਉਂਦੀ ਹੈਗੀ ਐਕਸਪਲੇਨੇਸ਼ਨ ਲਈ, ਉਹ ਖੱਤ ਬਗੈਰ ਦੇਖਿਆ ਜਾਂਦਾ ਹੈਗਾ ਕਿ ਪਰੇ ਸਿਰ ਦਿੱਤਾ ਜਾਂਦਾ, ਗਾਬਜ 'ਚ ਸਿਰ ਦਿੱਤਾ ਜਾਂਦਾ ਹੈਗਾ। ਜਦੋਂ ਫਿਰ ਮਿਨਿਸਟਰੀ ਆਪਣਾ ਐਕਸ਼ਨ ਲੈ ਲੈਂਦੀ ਹੈਗੀ ਆ, ਜਜਮੈਂਟ ਦੇ ਦਿੰਦੀ ਆ, ਉਦੋਂ ਫਿਰ ਨੱਠ ਭੱਜ ਸ਼ੁਰੂ ਹੁੰਦੀ ਆ, ਜਿਹਦੇ ਵਿੱਚ ਕਿ ਸਮੇਂ ਦੀ ਬਰਬਾਦੀ, ਐਕਸਪੈਂਸਿਵ ਹੋ ਜਾਂਦਾ ਹੈਗਾ, ਕਿਉਂਕਿ ਜਿਹੜੀ ਜਜਮੈਂਟ ਦਿੱਤੀ ਜਾਂਦੀ ਹੈਗੀ ਹੈ ਬਗੈਰ ਉਹਨੂੰ ਪੇਮੈਂਟ ਕੀਏ ਉਹਦੀ ਰਿਵਿਊ ਨਹੀਂ ਕੀਤੀ ਜਾਂਦੀ, ਉਹਦੀ ਅਪੀਲ ਨਹੀਂ ਕੀਤੀ ਜਾਂਦੀ। ਇਸ ਲਈ ਕਦੇ ਵੀ ਕੋਈ ਲੈਟਰ ਆ ਜਾਵੇ ਉਹਦੀ ਦੇਖਭਾਲ ਕਰ ਲਿਓ। ਅਤੇ ਟ੍ਰੈਫਿਕ ਮੈਟਰ ਹੋਵੇ ਕਿਸੇ ਵੀ ਆਧਾਰ ਦਾ, ਕ੍ਰਿਮੀਨਲ 'ਤੇ ਸ਼ੋਪਲਿਫਟਿੰਗ ਹੋ ਗਈ ਹੋਵੇ ਜਾਂ ਕੋਈ ਸਿੰਪਲ ਅਸੋਲਟ ਹੋ ਗਿਆ ਹੈਗਾ, ਇੰਪੇਅਰ ਡਰਾਈਵਿੰਗ ਜਾਂ ਮਰੂਆਨਾ, ਅਤੇ ਤੁਹਾਡੀ ਕੋਈ ਕਨਵਿਕਸ਼ਨ ਹੋ ਚੁੱਕੀ ਹੈਗੀ ਆ, ਕ੍ਰਿਮੀਨਲ ਕਨਵਿਕਸ਼ਨ, ਉਹਨੂੰ ਤੁਸੀਂ ਕੱਢਣਾ ਚਾਹੁੰਦੇ ਹੋ, ਪਾਰਡਨ ਕਰਨਾ ਚਾਹੁੰਦੇ ਹੋ, ਕੋਈ ਟੈਕਸੀ ਲਾਇਸੈਂਸ ਲੈਣਾ ਹੈਗਾ ਜਾਂ ਕੋਈ ਲੋੜ ਪੈ ਗਈ ਹੈਗੀ ਆ ਕਿ ਇਹ ਜਿਹੜਾ ਕ੍ਰਿਮੀਨਲ ਰੈਕਡ ਹੈਗਾ ਇਹਦੀ, ਇਹਨੂੰ ਕੱਢਣਾ ਜ਼ਰੂਰੀ ਹੈਗਾ, ਉਹਦੀ ਵੀ ਦੇਖਭਾਲ ਕੀਤੀ ਜਾਂਦੀ ਹੈਗੀ। ਫੋਨ ਨੰਬਰ ਇਜ਼ ਯੂਜੂਅਲ 22 ਸਾਲ ਪੁਰਾਣਾ 905-451-9777 905-451-9777 ਤੇ ਜਗਰਾਜ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ।
ਧੰਨਵਾਦ ਜੀ ਔਰ ਥੈਂਕ ਯੂ ਵੈਰੀ ਮੱਚ
ਜੀ। ਔਰ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, ਇਕੱਲਾ ਲਾਇਸੈਂਸ ਹੀ ਨਹੀਂ, ਇੱਕ ਪ੍ਰੋਪਰ ਟ੍ਰੇਨਿੰਗ ਲੈਣੀ ਹੈ, ਤੁਸੀਂ ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ ਹਾਈਲੀ ਕੁਆਲੀਫਾਈਡ ਇੰਸਟ੍ਰਕਟਰਸ ਤੋਂ, ਤਾਂ ਤੁਹਾਨੂੰ ਸੁਰਿੰਦਰ ਬਾਠ ਜੀ ਦਾ ਨੰਬਰ ਦਿੰਦੇ ਹਾਂ। ਇਹਨਾਂ ਨੇ ਖੋਲ੍ਹ ਦਿੱਤਾ ਜੀ ਗਲੋਬਲ ਟਰੱਕ ਅਕੈਡਮੀ, ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ ਸਥਿਤ ਨੇ। ਨੰਬਰ 647-618-6875 647-618-6875 AI ਐਕਸਪ੍ਰੈਸ। ਜੀ ਹਾਂ, ਜੇਕਰ ਤੁਹਾਨੂੰ ਮੋਂਟਰੀਅਲ ਦੇ ਵਿੱਚ ਟਰੱਕ ਰਿਪੇਅਰ ਕਰਾਉਣ ਦੀ ਲੋੜ ਪੈ ਗਈ ਹੈ, ਔਰ ਮੰਡੇ ਤੋਂ ਲੈ ਕੇ ਸੈਟਰਡੇ ਤੱਕ 9 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਦੇ ਨੇ। ਇਹਨਾਂ ਦਾ ਟਰੱਕ ਵਾਸ਼ ਵੀ ਹੈ ਜਿਹੜਾ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹਿੰਦਾ। ਕਰੋਸ ਡੌਕ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਵੀ ਇਹਨਾਂ ਨੂੰ ਕਾਲ ਕਰ ਲਓ, ਨੰਬਰ 5144440459 5144440459। ਇਸ ਦੇ ਨਾਲ ਨਾਲ ਅਮਨ ਟਰੈਵਲ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਔਰ ਹੋਲੀਡੇ ਸੀਜ਼ਨ ਚੱਲ ਰਿਹਾ, ਤੁਸੀਂ ਟਰੈਵਲ ਕਰਨ ਬਾਰੇ ਸੋਚ ਰਹੇ ਸੀ, ਇੰਡੀਆ ਨੂੰ ਆਉਣ ਜਾਣ ਦਾ ਕਿਰਾਇਆ ਸਿਰਫ ਅਤੇ ਸਿਰਫ $950, ਕਿਊਬਾ ਦਾ ਟ੍ਰਿਪ ਲਗਾਉਣਾ ਚਾਹੁੰਦੇ ਹੋ ਆਪਣੀ ਫੈਮਿਲੀ ਨਾਲ, ਇਹਨਾਂ ਕੋਲ ਪਰਸਨਲ ਫੈਮਿਲੀ ਪੈਕੇਜਸ ਵੀ ਹੈਗੇ ਨੇ। ਅਮਨ ਟਰੈਵਲ ਦਾ ਨੰਬਰ ਨੋਟ ਕਰੋ, 905-796-3535 905-796-3535। ਬਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ। ਜੀ ਹਾਂ, ਕਿਸੇ ਤਰ੍ਹਾਂ ਦੀ ਵੀ ਟਰੱਕਾਂ ਦੀ ਰਿਪੇਅਰ ਕਰਾਉਣੀ ਹੈ, ਵੈਲਡਿੰਗ, ਟਾਇਰ ਔਰ ਟਰੱਕ ਵਾਸ਼, ਡਰਾਈਵ ਥਰੂ ਅਵੇਲੇਬਲ ਹੈ। ਬਰੈਂਪਟਨ ਟਰੱਕ ਐਂਡ ਟਾਇਰ ਰਿਪੇਅਰ ਦਾ ਨੰਬਰ 905-790-5-1221 ਇਸ ਦੇ ਨਾਲ ਨਾਲ ਰਿਗ ਲੋਜਿਸਟਿਕਸ। ਜੀ ਹਾਂ, ਤੁਸੀਂ ਕਿਸੇ ਤਰ੍ਹਾਂ ਦੀ ਵੀ ਜੋਬ ਤੁਹਾਨੂੰ ਚਾਹੀਦੀ ਹੈ, ਓਨਰ ਓਪਰੇਟਰ ਹਾਇਰ ਕਰ ਰਹੇ ਨੇ, ਡਰਾਈਵਰਸ ਹਾਇਰ ਕਰ ਰਹੇ ਨੇ, ਮਿਡ USA ਦੇ ਰਨ ਨੇ ਇਹਨਾਂ ਕੋਲ, ਥੰਡਰ ਬੇ, ਜੇ ਤੁਸੀਂ, ਜੇ ਤੁਹਾਡੇ ਕੋਲ US ਦਾ ਵੀਜ਼ਾ ਨਹੀਂ ਹੈਗਾ, ਤੁਸੀਂ ਵਿਦਇਨ ਕੈਨੇਡਾ ਡਰਾਈਵ ਕਰਨਾ ਚਾਹੁੰਦੇ ਹੋ, ਥੰਡਰ ਬੇ ਅਤੇ ਟੀਮ ਡਰਾਈਵਰ ਚਾਹੀਦੇ ਇਹਨਾਂ ਨੂੰ ਡਰਾਈਡਨ ਦੇ ਰਨ ਵਾਸਤੇ, ਬਹੁਤ ਅੱਛੀ ਪੇ ਦਿੱਤੀ ਜਾਏਗੀ, ਬੈਨੀਫਿਟਸ ਵੀ ਦਿੱਤੇ ਜਾਣਗੇ। ਨੰਬਰ 905-705-5539 905-705-5539। ਜੀ ਜਗਰਾਜ ਜੀ, ਇਸ ਦੇ ਨਾਲ ਨਾਲ ਦੱਸ ਦਈਏ ਕਿ ਨਵਾਂ ਸਾਲ ਜਿਹੜਾ ਜੀ ਆਉਣ ਵਾਲਾ ਬਹੁਤ ਜਲਦ, ਅਸੀਂ 2019 ਨੂੰ ਬਾਏ ਬਾਏ ਕਰਕੇ 2020 ਦਾ ਵੈਲਕਮ ਕਰਾਂਗੇ। ਸੋ ਉਮੀਦ ਕਰਦੇ ਹਾਂ ਤੁਹਾਡਾ ਇਹ ਸਾਲ ਬਹੁਤ ਵਧੀਆ ਰਿਹਾ ਹੋਵੇ, ਤੁਹਾਡੀ ਲਾਈਫ ਦੇ ਵਿੱਚ ਬਹੁਤ ਚੇਂਜਸ ਜਿਹੜੇ ਨੇ, ਇੱਕ ਸਾਲ ਬਹੁਤ ਹੁੰਦਾ ਬੰਦੇ ਨੂੰ ਨਵੇਂ ਨਵੇਂ ਐਕਸਪੀਰੀਅੰਸ ਕਰਨ ਲਈ, ਜ਼ਿੰਦਗੀ 'ਚ ਬੰਦਾ ਬਹੁਤ ਕੁਛ ਸਿੱਖਦਾ। ਤੁਸੀਂ ਦੱਸੋ ਜਗਰਾਜ ਜੀ, 2019 ਕਿੱਦਾਂ ਰਿਹਾ ਅਤੇ 2020 ਦੇ ਕੀ ਰੈਜ਼ੋਲਿਊਸ਼ਨ ਨੇ, ਕਿੱਦਾਂ ਪਲਾਨ ਕਰ ਰਹੇ ਹੋ?
ਸੋ 2019 ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਰੋਜ਼ ਮੈਂ ਤਾਂ ਆਪਣੇ ਆਪ ਨੂੰ ਬਿਜ਼ੀ ਰੱਖਿਆ, ਔਰ ਜ਼ਿਆਦਾਤਰ ਆਪਣੇ ਆਪ ਨੂੰ ਕੰਮ ਦੇ ਵਿੱਚ ਬਿਜ਼ੀ ਰੱਖਿਆ, ਔਰ ਕੰਮ ਕੋਈ ਵੀ ਹੋਵੇ
ਪਾਵਾਂ, ਰੈਨੋਵੇਸ਼ਨ ਦਾ ਕੰਮ ਆ ਜਾਂ ਫਿਰ ਕੌਂਕਰੀਟ ਦਾ ਕੰਮ ਆ ਜਾਂ ਫਿਰ ਸਾਡੇ 2 ਮਹੀਨੇ ਜਿਹੜੇ ਆ ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋ ਆ ਸਾਡਾ ਜਿਹੜਾ ਮਈ ਤੇ ਜੂਨ ਦਾ ਮਹੀਨਾ 2 ਮਹੀਨੇ ਪੂਰੇ ਬਿਜ਼ੀ ਰਹੀਦਾ ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋ ਦੇ ਵਿੱਚ, ਉਸ ਤੋਂ ਬਾਅਦ 1 ਮਹੀਨਾ ਪੂਰਾ ਪਟਾਕਾ ਫੈਕਟਰੀ ਆ ਔਰ 1 ਮਹੀਨਾ ਇੰਡੀਆ ਵੀ ਲੈ ਜਾਂਦਾ। ਸੋ ਜ਼ਿਆਦਾਤਰ ਇੱਦਾਂ ਹੀ ਰਲ ਮਿਲ ਕੇ ਜਿਹੜਾ ਸਾਲ ਕੱਢਿਆ ਔਰ ਮੈਂ ਤਾਂ ਆਪਣੇ ਕੰਮ ਦੇ ਵਿੱਚ ਹੀ ਧਿਆਨ ਦਿੱਤਾ ਔਰ ਕੰਮ ਦੇ ਵਿੱਚ ਰੱਖਿਆ ਆਪਣੇ ਆਪ ਨੂੰ। ਟਾਟਾ ਸਾਹਿਬ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਕੀ ਕੀਤਾ,
ਇਹਨਾਂ ਦਾ 2020 ਦਾ ਕੀ ਰੈਜ਼ੋਲਿਊਸ਼ਨ ਹੈ, ਕੀ ਗੋਲਸ ਨੇ ਜਿਹੜੇ ਅਚੀਵ ਕਰਨਾ ਚਾਹੁੰਗੇ ਜੀ?
ਮੈਂ ਮਤਲਬ ਮੈਂ ਤਾਂ ਪੁੱਛ ਰਿਹਾ
ਜੀ ਟੱਡਾ ਸਾਹਿਬ,
ਦੇਖੋ ਗੋਲ ਇੱਦਾਂ ਵੀ ਪਹਿਲਾਂ ਤਾਂ 19 ਦਾ ਹੀ ਦੱਸੀਏ ਵੀ ਕੰਮ 'ਤੇ ਕਾਫੀ ਫੋਕਸ ਕੀਤਾ ਪਿਛਲੇ ਕੁਛ ਕੁ ਸਾਲਾਂ ਤੋਂ, ਅਤੇ 19 ਦੇ ਵਿੱਚ ਵੀ ਉਸੇ ਤਰੀਕੇ ਨਾਲ ਕਾਫੀ ਔਰਗਨਾਈਜ਼ ਆਪਣੇ ਆਪ ਨੂੰ ਕਰਨ ਦੀ ਕੰਮ ਪ੍ਰਤੀ ਵਧੀਆ ਕੀਤੀ ਆ, ਅਤੇ ਗਾਂਹ ਵੀ ਇਹੀ ਆ ਵੀ ਵੱਧ ਤੋਂ ਵੱਧ ਮਤਲਬ ਮਿਹਨਤ ਕੀਤੀ ਜਾਵੇ ਅਤੇ ਆਪਣੇ ਆਪ ਨੂੰ ਔਰਗਨਾਈਜ਼ ਕੀਤਾ ਜਾਵੇ, ਕਿਉਂਕਿ ਮੇਰੇ 'ਚ ਇੱਕੋ ਹੀ ਪ੍ਰੋਬਲਮ ਆ ਵੀ ਮੈਂ ਕੰਮ ਤਾਂ ਮੈਂ ਵਾਧੂ ਕਰ ਲੈਂਦਾ ਪਰ ਮੈਂ ਔਰਗਨਾਈਜ਼ ਨਹੀਂ ਕਰ ਪਾਉਂਦਾ, ਉਹਦੇ 'ਚ ਮੈਂ ਸੁਧਾਰ ਲਿਆਉਣ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ।
ਸੋ 2020 ਦੇ ਵਿੱਚ ਸੁਧਾਰ ਲੈ ਕੇ ਆਓਗੇ ਔਰ 2020 ਦੇ ਵਿੱਚ ਅਸੀਂ ਵੀ ਜਿਹੜੇ ਕਾਫੀ ਯਾਰ ਦੋਸਤ ਮਿੱਤਰਾਂ ਨੇ ਜਿਹੜੇ ਟਾਰਗੇਟ ਸੋਚੇ ਹੋਏ ਨੇ ਉਹ ਪੂਰੇ ਵੀ ਕਰਾਂਗੇ। ਔਰ ਇੱਕ ਸਭ ਤੋਂ ਵੱਡਾ 2019 ਅਤੇ 2018 ਦੇ ਵਿੱਚ ਸ਼ੁਰੂਆਤ ਸੀਗੀ ਔਰ ਇੱਕ ਜਿਹੜਾ ਕੰਮ ਕੀਤਾ ਉਹ ਮੈਨੂੰ ਬੜਾ ਪ੍ਰਾਊਡ ਹੈ ਔਰ ਉਸ ਦਿਨ ਪ੍ਰਾਊਡ ਹੋਇਆ ਕਿ ਜਦੋਂ ਉਸ ਮੇਰੇ ਭਰਾ ਨੂੰ ਜਿਹੜਾ ਅਵਾਰਡ ਮਿਲਿਆ ਔਰ ਰੀਅਲ ਸਟੇਟ ਦੇ ਖੇਤਰ ਵਿੱਚ ਹਰਮਨ ਮੈਂ ਤੁਹਾਨੂੰ ਲੈ ਕੇ ਆਉਂਦਾ ਸੀ, ਮੈਂ ਕਿਹਾ ਨੋ ਪ੍ਰੋਬਲਮ ਤੂੰ ਛੱਡ ਆ ਇੱਧਰ, ਅਤੇ ਜਦੋਂ ਸਾਲ ਬਾਅਦ ਅਵਾਰਡ ਮਿਲਿਆ ਜਦੋਂ ਕਿਸੇ ਨੂੰ ਲੈ ਕੇ ਆਉਂਦਾ ਹੋਵੇ ਔਰ ਫਿਰ ਪਤਾ ਲੱਗਦਾ ਕਿ ਕਿੰਨੀ ਇਹਨਾਂ ਨੇ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਬਹੁਤ ਸਾਰੀਆਂ ਡੀਲਸ ਜਿਹੜੀਆਂ ਕੀਤੀਆਂ। ਔਰ ਤੁਹਾਨੂੰ ਚੇਤਾ ਹੋਣਾ ਕਿ ਜਿੱਦਾਂ ਤੁਸੀਂ ਕੰਮ ਕਰਦੇ ਸੀ ਇੱਕ ਐਜ ਏ ਡਿਸਪੈਚ ਕੰਪਨੀ ਦੇ ਵਿੱਚ, ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਆ ਚੱਲੀਏ ਅਮੈਰੀਕਾ ਨੂੰ ਕੁਛ ਨਹੀਂ ਹੁੰਦਾ
ਜੀ ਜੀ।
ਸੋ ਉਸ ਤੋਂ ਬਾਅਦ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲਿਆ, ਰੀਅਲ ਸਟੇਟ ਦੇ ਵਿੱਚ ਫੁੱਲ ਟਾਈਮ ਆਏ ਔਰ ਤੁਸੀਂ ਵੀ ਤਰੱਕੀ ਕੀਤੀ
ਜੀ, ਬਹੁਤ ਥੈਂਕ ਯੂ। ਔਰ ਬੜਾ ਜ਼ਰੂਰੀ ਹੁੰਦਾ ਲਾਈਫ ਦੇ ਵਿੱਚ ਅੱਛੀ ਡਾਇਰੈਕਸ਼ਨ, ਦੇਖੋ ਕੰਮ ਕਰਨਾ ਜ਼ਰੂਰੀ ਹੈ ਪਰ ਤੁਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਹਾਰਡਵਰਕ ਕਰ ਰਹੇ ਹੋ ਉਹ ਬਹੁਤ ਜ਼ਰੂਰੀ ਹੈ, ਤੁਹਾਡੀ ਇੱਕ ਲਾਈਨ ਜਿਹੜੀ ਕਲੀਅਰ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰੀ ਹੈ। ਇਸ ਦੇ ਨਾਲ ਨਾਲ ਦੱਸ ਦਈਏ ਕਿ ਇੰਟਰਨੈਟ ਦਾ ਜ਼ਮਾਨਾ ਔਰ ਜੇਕਰ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਨੋ ਮੈਟਰ ਵਟ ਬਿਜ਼ਨਸ, ਜੇਕਰ ਤੁਹਾਡਾ ਬਿਜ਼ਨਸ ਇੰਟਰਨੈਟ 'ਤੇ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਜੀ 80% ਬਿਜ਼ਨਸ ਉਹ ਲੂਜ਼ ਕਰਦੇ ਹੋ। ਹੀਰੋ ਮੀਡੀਆ ਦਾ ਤੁਹਾਨੂੰ ਨੰਬਰ ਦਿੰਦੇ ਹਾਂ, ਤੁਹਾਡਾ ਜਿਹੜਾ ਬਿਜ਼ਨਸ ਆ ਗੂਗਲ 'ਤੇ ਸਰਚ ਵੀ ਹੋਏਗਾ, ਐਡ ਵੀ ਗੂਗਲ ਵੱਲੋਂ ਦਿੱਤੀ ਜਾਏਗੀ, ਤੁਹਾਡੀ ਵੈਬਸਾਈਟ ਵੀ ਡਿਜ਼ਾਈਨ ਕਰਨਗੇ, ਪਰਸਨਲ ਐਪ ਜਿਹੜੀ ਤੁਹਾਡੇ ਕਲਾਇੰਟ ਜਿਹੜੇ ਨੇ ਆਪਣੇ ਫੋਨ ਦੇ ਵਿੱਚ ਡਾਊਨਲੋਡ ਵੀ ਕਰ ਸਕਦੇ ਆ ਤੁਹਾਡੇ ਬਿਜ਼ਨਸ ਦੀ ਐਪ। ਜੀ ਹਾਂ, ਫੇਸਬੁੱਕ, ਇੰਸਟਾਗ੍ਰਾਮ, ਕਿਸੇ ਤਰ੍ਹਾਂ ਦਾ ਵੀ ਤੁਸੀਂ ਪ੍ਰੋਡਕਟ ਪ੍ਰਮੋਟ ਕਰਨਾ ਚਾਹੁੰਦੇ ਹੋ, ਹੀਰੋ ਮੀਡੀਆ ਨੂੰ ਕਾਲ ਕਰ ਸਕਦੇ ਹੋ, ਨੰਬਰ 905-505-1313। ਔਰ ਇੱਕ ਗੀਤ ਸੁਣਾਉਂਦੇ ਹਾਂ ਤੁਹਾਨੂੰ, ਇਲੈਕਸ਼ਨ ਦੇ ਵਿੱਚ ਇਹ ਬੜਾ ਫੇਮਸ ਹੋਇਆ ਸੀ ਗੀਤ, ਹਰ ਲੀਡਰ ਨੇ ਇਸ ਗੀਤ ਨੂੰ ਜਿਹੜਾ ਜੀ ਆਪਣੀ ਜਿੱਤ ਦੇ ਵਿੱਚ ਲਗਾਇਆ ਸੀ, ਭਗਵੰਤ ਮਾਨ ਨੇ ਇਸ ਗੀਤ ਨੂੰ ਬੜਾ ਪ੍ਰਮੋਟ ਕੀਤਾ ਸੀ। ਆਓ ਇੱਕ ਬੜਾ ਪਿਆਰਾ ਗੀਤ ਅਤੇ ਜਲਦ ਵਾਪਸ ਆਉਂਦੇ ਹਾਂ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji, bhukh lagi hai bali te kamao number
9058744242 905-874-4442 popular pizza।
ਮੈਂ ਦੇਖੋ ਜੀ, ਮੈਂ ਗਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ।
ਓਏ ਪ੍ਰੀਤੀ, ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ। ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ। ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ। ਨੰਬਰ ਹਮੇਸ਼ਾ ਯਾਦ ਰੱਖੋ, 416-740-3262, 416-740-3262।
Asian Food Center,
Asian Food Center, Asian Food Center।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ, ਸਾਡੀ ਲਾਈਨ ਜਿਹੜੀ ਆ ਪੰਜਾਬ ਦੇ ਵਿੱਚ ਮਿਲ ਚੁੱਕੀ ਆ, ਗਗਨ ਜੀ ਹੁਣੀ ਹਾਜ਼ਰ ਨੇ। ਗਗਨ ਜੀ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਪੰਜਾਬ ਦੇ ਜਿਹੜੇ ਕਾਫੀ ਪੱਖ ਦੇ ਮਸਲੇ ਆ ਉਹਨਾਂ ਨੂੰ ਅਸੀਂ ਅੱਜ ਟੱਚ ਕਰਾਂਗੇ, ਔਰ ਮਸਲਿਆਂ ਦੇ ਵਿੱਚੋਂ ਮਸਲਾ ਇੱਕ ਜਿਹੜਾ ਕਾਫੀ ਪੱਖਿਆ ਹੋਇਆ, ਔਰ ਇਸ ਮਸਲੇ ਨੂੰ ਅਕਾਲੀ ਦਲ ਵਾਲੇ ਬੜੀ ਜਿਹੜੀ ਆ ਉਹ ਬੂਸਟ ਦੇ ਰਹੇ ਨੇ, ਉਹ ਹੈ ਮਸਲਾ ਸੁਖਜਿੰਦਰ ਰੰਧਾਵਾ, ਜਿਹੜੇ ਕਿ ਮੰਤਰੀ ਨੇ ਔਰ ਸੁੱਖੀ ਰੰਧਾਵਾ ਤੋਂ ਵੀ ਜਾਣੇ ਜਾਂਦੇ ਨੇ। ਕੀ ਕਹਿਣਾ ਚਾਹੋਗੇ ਉਹਦੇ ਬਾਰੇ?
ਬਿਲਕੁਲ ਜਗਰਾਜ ਜੀ, ਜੇਕਰ ਆਪਾਂ ਗੱਲ ਕਰੀਏ ਤੇ ਪਿਛਲੇ ਦਿਨੀ ਦੇ ਵਿੱਚ ਇਹ ਵੀਡੀਓ ਜਿਹੜੀ ਹੈਗੀ ਹੈ ਇਹ ਵਾਇਰਲ ਆਪਾਂ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਹੋਈ, ਜਿਸ ਦੇ ਵਿੱਚ ਇਹ ਪੁਸ਼ਟੀ ਜਿਹੜੀ ਹੈਗੀ ਹੈ, ਹਾਲਾਂਕਿ ਅਸੀਂ ਵੀ ਇਸ ਚੀਜ਼ ਦੀ ਨਹੀਂ ਕਰਦੇ ਹੈਗੇ ਕਿ ਇਹ ਵੀਡੀਓ ਜਿਹੜੀ ਹੈਗੀ ਹੈ ਕਿ ਸੱਚ ਹੈਗੀ ਹੈ ਜਾਂ ਫੈਬਰੀਕੇਟਡ ਹੈਗੀ ਹੈ, ਕਿਉਂਕਿ ਇਹ ਜਿਸ ਤਰੀਕੇ ਨਾਲ ਵੀਡੀਓ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਜਿੰਨਾ ਕਿਤੇ ਵਿਵਾਦ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ। ਸੁੱਖੀ ਰੰਧਾਵਾ ਦੇ ਉੱਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ, ਕਿਉਂਕਿ ਜਿਸ ਤਰੀਕੇ ਨਾਲ ਸੁੱਖੀ ਰੰਧਾਵਾ ਉਸ ਵੀਡੀਓ ਦੇ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਪਾਸੇ ਆਹ ਦੇਖ ਲਓ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਇੱਕ ਪਾਸੇ ਆਹ ਫੌਜੀ ਦੀ ਤਸਵੀਰ ਹੈ, ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਜਿਹੜੀ ਹੈਗੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਨਾਲ ਕਰ ਰਹੇ ਨੇ। ਤਾਂ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਵਿਵਾਦ ਸ਼ੁਰੂ ਹੋਇਆ, ਇਸ ਨੂੰ ਲੈ ਕੇ ਕਈ ਟੀਵੀ ਚੈਨਲ ਨੇ ਵੀਡੀਓ ਜਿਹੜੀ ਹੈਗੀ ਹੈ ਉਹ ਜਦੋਂ ਔਨ ਏਅਰ ਕੀਤੀ ਤਾਂ ਸੁਖਜਿੰਦਰ ਰੰਧਾਵਾ ਦਾ ਪੱਖ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਸੁਖਜਿੰਦਰ ਰੰਧਾਵਾ ਟੀਵੀ ਚੈਨਲ ਦੇ ਉੱਤੇ ਆਪਣਾ ਆਪਾ ਵੀ ਹੋ ਬੈਠੇ, ਉਹਨਾਂ ਦੇ ਵੱਲੋਂ ਸਿੱਧਾ ਜਿਹੜਾ ਹੈ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਧਮਕੀ ਦਿੱਤੀ ਗਈ ਕਿ ਮੈਂ ਇਹਨਾਂ ਟੀਵੀ ਚੈਨਲ ਦੇ ਖਿਲਾਫ ਜਿਹੜਾ ਹੈ ਡੈਫਾਮੇਸ਼ਨ ਦਾ ਕੇਸ ਕਰਾਂਗਾ, ਤੇ ਉਹੀ ਉਹਨਾਂ ਨੇ ਕੀਤਾ। SSP ਬਟਾਲਾ ਦੇ ਕੋਲ ਜਾ ਕੇ ਉਹਨਾਂ ਦੇ ਵੱਲੋਂ ਡੈਫਾਮੇਸ਼ਨ ਕੇਸ ਜਿਹੜਾ ਹੈ ਉਹ ਫਾਈਲ ਕੀਤਾ ਗਿਆ, 100 ਕਰੋੜ ਦਾ ਡੈਫਾਮੇਸ਼ਨ ਕੇਸ ਜਿਹੜਾ ਹੈ ਉਹ ਟੀਵੀ ਚੈਨਲ ਦੇ ਖਿਲਾਫ ਕੀਤਾ ਗਿਆ, ਤੇ ਨਾਲ ਹੀ 3 ਜਿਹੜੇ ਚੈਨਲ ਦੇ ਕੰਮ ਕਰਨ ਵਾਲੇ ਵਰਕਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਇਹ ਕੇਸ ਕੀਤਾ ਗਿਆ ਹੈਗਾ। ਸੁੱਖੀ ਰੰਧਾਵਾ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਉਹਨਾਂ ਦਾ ਪੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲੀ ਇਹ ਨੁਕਸਾਨ ਪਹੁੰਚਾਉਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ, ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਰੇ ਧਰਮ ਦੇ ਨਾਂ ਦੇ ਉੱਤੇ ਵੀ ਜਿਹੜਾ ਹੈ ਮੇਰੀ
ਪੁਸ਼ਟੀ ਕਰਨ ਲਈ ਮੈਂ ਸਾਈਬਰ ਸਿਕਿਉਰਿਟੀ ਸੈੱਲ ਜਿਹੜਾ ਉਹਨੂੰ ਵੀ ਕੰਪਲੇਂਟ ਕਰੂੰਗਾ।
ਹਾਂਜੀ ਬਿਲਕੁਲ, ਜੇਕਰ ਗੱਲ ਕਰੀਏ ਸੁੱਖੀ ਰੰਧਾਵਾ ਦੀ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹਦਾ ਪੂਰੀ ਜਾਂਚ ਜਿਹੜੀ ਹੈਗੀ ਆ ਉਹ ਕਰਵਾਈ ਜਾਵੇ, ਤੇ IT ਸੈੱਲ ਨੂੰ ਕਿਹਾ ਹੈ, ਸਾਈਬਰ ਸੈੱਲ ਨੂੰ ਕਿਹਾ ਹੈ ਕਿ ਇਸ ਦੀ ਵੀਡੀਓ ਦੀ ਜਿਹੜੀ ਹੈਗੀ ਆ ਉਹ ਜਾਂਚ ਕੀਤੀ ਜਾਵੇ, ਕਿੱਥੋਂ ਦੀ ਇਹ ਵੀਡੀਓ ਵਾਇਰਲ ਹੋਈ ਹੈਗੀ ਹੈ ਤੇ ਕੀ ਕੀ ਫੈਬਰੀਕੇਸ਼ਨ ਕੀ ਇਸ ਦੇ ਵਿੱਚ ਜਿਹੜੀਆਂ ਚੇਂਜਿਸ ਕੀਤੀਆਂ ਗਈਆਂ ਹੈਗੀਆਂ ਨੇ। ਜਗਰਾਜ ਜੀ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਇਹ ਸੁੱਖੀ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ ਜਾਂਚ ਜਿਹੜੀ ਹੈਗੀ ਹੈ ਸਾਈਬਰ ਸੈੱਲ ਦੇ ਵੱਜੋਂ ਕਰਾਈ ਜਾਵੇ, ਤੇ ਉੱਥੇ ਹੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਕਿਤੇ ਨਾ ਕਿਤੇ ਧਰਨਾ ਜਿਹੜਾ ਹੈਗਾ ਉਹ ਸੁੱਖੀ ਰੰਧਾਵਾ ਦੇ ਖਿਲਾਫ ਖੋਲ੍ਹ ਦਿੱਤਾ ਹੈ। ਕੱਲ੍ਹ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਲਾਏ ਨੇ, ਤੇ ਕਿਹਾ ਕਿ ਸਿਟਿੰਗ ਜੱਜ ਦੇ ਕੋਲੇ ਇਸ ਦੀ ਜਾਂਚ ਹੋਣੀ ਚਾਹੀਦੀ ਹੈਗੀ, ਇੱਕ ਮੌਜੂਦਾ ਸਿਟਿੰਗ ਜੱਜ ਜਿਹੜਾ ਹੈ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰੇ, ਕਿਉਂਕਿ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਿੱਖ ਸੰਗਤਾਂ ਹੈਗੀਆਂ, ਨਾਨਕ ਨਾਮ ਦੇਵਾ ਸੰਗਤਾਂ ਹੈਗੀਆਂ, ਉਹਨਾਂ ਨੂੰ ਜਿਹੜਾ ਹੈ ਉਹ ਕੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ, ਜਿਸ ਦੇ ਚੱਲਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਿਟਿੰਗ ਜੱਜ ਤੋਂ ਜਿਹੜੀ ਹੈ ਇਸਦੀ ਸਾਰੀ ਜਾਂਚ ਹੋਣੀ ਚਾਹੀਦੀ ਹੈ। ਤੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ SGPC ਦੀ, ਤਾਂ SGPC ਦੇ ਵੱਲੋਂ ਵੀ ਇਹ ਮੁੱਦਾ ਜਿਹੜਾ ਹੈ ਉਹ ਲਹਿਰ ਕੀਤਾ ਗਿਆ ਹੈ। SGPC ਦੇ ਜੇਕਰ ਅਸੀਂ ਗੱਲ ਕਰੀਏ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਉਹਨਾਂ ਦੀ, ਤਾਂ ਉਹਨਾਂ ਨੇ ਇਸ ਘਟਨਾ ਦਾ ਸਖ਼ਤ ਪ੍ਰਤੀਕਰਮ ਜਿਹੜਾ ਹੈਗਾ ਉਹ ਪ੍ਰਗਟ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਕੈਬਨਿਟ ਮੰਤਰੀ ਰੰਧਾਵਾ ਦੇ ਖਿਲਾਫ਼ ਜਿਹੜੀ ਹੈਗੀ ਹੈ ਉਹ ਕਾਰਵਾਈ ਦੀ ਅਪੀਲ ਕਰਨਗੇ, ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੋਲ ਵੀ ਉਹ ਸ਼ਿਕਾਇਤ ਕਰਨਗੇ, ਤੇ ਉਹਨਾਂ ਦੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਹੜਾ ਹੈ ਉਹ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਤਾਂ ਇੱਕ ਪਾਸੇ ਜਿੱਥੇ ਸੁਖਜਿੰਦਰ ਰੰਧਾਵਾ ਹੋਣੀ ਜਿਹੜੇ SSP ਬਟਾਲਾ ਨੂੰ ਸ਼ਿਕਾਇਤ ਦੇ ਕੇ ਆਏ ਨੇ, ਤੇ ਹੁਣ ਉਹਨਾਂ ਦੇ ਖਿਲਾਫ਼ ਹੀ ਜਿਹੜੇ SGPC ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਹੈਗੇ ਆ ਉਹ ਵੀ ਪੁਲਿਸ ਦੇ ਕੋਲ ਸ਼ਿਕਾਇਤ ਦੇਣ ਦੀ ਗੱਲ ਕਰ ਰਹੇ ਨੇ। ਤਾਂ ਆਪਾਂ ਕਹਿ ਸਕਦੇ ਹਾਂ ਇੱਕ ਵੀਡੀਓ ਦੇ ਕਰਕੇ ਇਹ ਪੂਰਾ ਪੰਜਾਬ ਦੇ ਵਿੱਚ, ਤੇ ਸੁੱਖੀ ਰੰਧਾਵਾ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਟਕਰਾਅ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ।
ਕਿਉਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਮੈਂ ਇੱਕ ਅੱਜ ਡਿਬੇਟ ਸੁਣਦਾ ਸੀ, ਉਹਨਾਂ ਨੇ ਇੱਕ ਇਹ ਵੀ ਕਿਹਾ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਆ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ, ਕਿਉਂਕਿ ਸੌਦਾ ਸਾਧ ਨੂੰ ਜਿਹੜੀ ਮਾਫ਼ੀ ਦਿੱਤੀ ਗਈ ਆ ਔਰ ਮਾਫ਼ੀ ਦੀ ਪੁਸ਼ਟੀ ਆ ਜਿਹੜੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਿਹੜੇ ਸੀਗੇ ਸਾਬਕਾ ਅਕਾਲ ਤਖ਼ਤ ਦੇ ਜਥੇਦਾਰ, ਉਹਨਾਂ ਨੇ ਮੰਨਿਆ ਵੀ ਆ ਕਿ ਮੈਥੋਂ ਇਹ ਬਹੁਤ ਵੱਡੀ ਗਲਤੀ ਹੋਈ ਆ ਔਰ ਇਹ ਗਲਤੀ ਕਿਹਦੇ ਕਹਿਣ 'ਤੇ ਹੋਈ ਆ, ਉਹ ਸੌਦਾ ਸਾਧ ਦੀ ਮਾਫ਼ੀ ਨੂੰ ਵੀ ਇਹਦੇ ਨਾਲ ਜੋੜਿਆ ਜਾ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜਗਰਾਜ ਜੀ, ਇੱਕ ਗੱਲ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਤੌਰ ਦੇ ਉੱਤੇ ਇਹ ਸਾਨੂੰ ਕਲੀਅਰ ਦਿਖਦੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਮੁੱਦਾ ਨਹੀਂ ਮਿਲਦਾ ਹੈਗਾ ਤਾਂ ਉਦੋਂ ਹਮੇਸ਼ਾ ਧਰਮ ਦੀ ਆੜ ਲੈ ਕੇ ਪੰਜਾਬ ਦੇ ਵਿੱਚ ਮੁੱਦੇ ਜਿਹੜੇ ਹੈਗੇ ਨੇ ਉਹ ਛੇੜ ਦਿੱਤੇ ਜਾਂਦੇ ਹੈਗੇ ਨੇ। ਜਦੋਂ ਪੰਜਾਬ ਦੇ ਵਿੱਚ ਲੱਗਦਾ ਹੈਗਾ ਕਿ ਕੋਈ ਗੱਲ ਜਿਹੜੀ ਹੈਗੀ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਵਿਗੜਦੀ ਜਾ ਰਹੀ ਹੈਗੀ ਹੈ ਜਾਂ ਕੋਈ ਮੁੱਦੇ ਨਹੀਂ ਲੱਭਦੇ ਹੈਗੇ ਜਾਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੰਕਟ ਦੀ ਜਿਹੜੀ ਘੜੀ ਜਿਹੜੀ ਹੈਗੀ ਆ ਉਹ ਮੰਡਰਾ ਰਹੀ ਹੁੰਦੀ ਹੈ, ਤਾਂ ਉਦੋਂ ਪੰਜਾਬ ਦੇ ਵਿੱਚ ਧਰਮ ਦੇ ਨਾਮ ਦੇ ਉੱਤੇ ਜਿਹੜੀ ਹੈਗੀ ਸਿਆਸਤ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਤਾਂ ਹੁਣ ਜਿਸ ਤਰੀਕੇ ਨਾਲ ਸੁੱਖੀ ਰੰਧਾਵਾ ਦੇ ਉੱਤੇ ਇਲਜ਼ਾਮ ਜਾਣ ਲੱਗੇ ਤੇ ਫਿਰ ਸੁੱਖੀ ਰੰਧਾਵਾ ਦੀ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਦੇ ਵੱਲੋਂ ਵੀ ਹੁਣ ਸਿੱਧੇ ਸਿੱਧੇ ਹਮਲੇ ਜਿਹੜੇ ਹੈਗੇ ਨੇ ਉਹ ਅਕਾਲੀ ਦਲ ਦੇ ਉੱਤੇ ਕੀਤੇ ਜਾ ਰਹੇ ਨੇ। ਗੱਲ ਕਰੀਏ ਸੁਖਬੀਰ ਸਿੰਘ ਬਾਦਲ ਉੱਤੇ ਲਗਾਏ ਇਲਜ਼ਾਮਾਂ ਦੀ ਤਾਂ ਉਹਨਾਂ ਦੇ ਉੱਤੇ ਵੀ ਇਹ ਇਲਜ਼ਾਮ ਲੱਗੇ ਨੇ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਸਰਕਾਰ ਜਿਹੜੀ ਹੈਗੀ ਹੈ ਕੋਈ ਹੁਣ ਕੰਮ ਨੀ ਕਰ ਰਹੀ ਹੈਗੀ, ਸਰਕਾਰ ਜਿਹੜੀ ਹੈਗੀ ਹੈ ਉਹ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਊਗੀ ਤੇ ਨਾਲ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਜੇਕਰ ਮਾਫ਼ੀ ਦੀ ਗੱਲ ਕਰੀਏ ਹੈਗੀ ਹੈ ਤੇ ਨਾਲ ਹੀ ਉਹਨਾਂ ਦੀ ਫਿਲਮ ਰਿਲੀਜ਼ ਕਰਨ ਦੀ ਗੱਲ ਕਰੀਏ ਤਾਂ ਇਸ ਦੇ ਉੱਤੇ ਵੀ ਕਿਸੇ ਨਾ ਕਿਸੇ ਜਿਹੜੇ ਹੁਣ ਕਾਂਗਰਸ ਵਾਲੇ ਨੇ ਉਹ ਅਕਾਲੀ ਦਲ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹੈਗੇ ਨੇ। ਪਰ ਗੱਲ ਕਰੀਏ ਇਸ ਵੀਡੀਓ ਦੀ, ਇਸ ਵੀਡੀਓ ਦੇ ਬਾਅਦ ਵਿਵਾਦ ਕਿਉਂ ਖੜਾ ਹੋਇਆ, ਕਿਉਂ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਇੰਨੀ ਤਲਖੀ ਦੇ ਵਿੱਚ ਆ ਗਏ, ਉਹਨਾਂ ਦੇ ਵੱਲੋਂ ਇਹ ਜੀ ਗੱਲ ਆ ਦਿੱਤੀ ਗਈ ਕਿ ਮੈਂ ਟੀਵੀ ਚੈਨਲਾਂ ਦੇ ਵੱਲੋਂ ਜਿਹੜੀ ਚਲਾਈ ਗਈ ਵੀਡੀਓ ਹੈਗੀ ਹੈ ਉਸ ਦੇ ਉੱਤੇ 100 ਕਰੋੜ ਦਾ ਡੈਫਾਮੇਸ਼ਨ ਕੇਸ ਜਿਹੜਾ ਹੈ ਉਹ ਦਾਖਲ ਕਰੂੰਗਾ। ਹਾਲਾਂਕਿ ਅੱਗੇ ਵੀ ਬਥੇਰੀ ਵਾਰ ਏਦਾਂ ਹੁੰਦਾ ਹੈ ਕਿ ਜਦੋਂ ਕੋਈ ਵੀਡੀਓ ਜਿਹੜੀ ਹੈਗੀ ਹੈ ਏਦਾਂ ਵਾਇਰਲ ਹੁੰਦੀ ਹੈ ਤਾਂ ਟੀਵੀ ਚੈਨਲ ਜ਼ਰੂਰ ਉਸਨੂੰ ਚਲਾਉਂਦੇ ਹੈਗੇ ਨੇ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਸੰਬੰਧਿਤ ਕੋਈ ਲੀਡਰ ਦਾ ਪ੍ਰਤੀਕਰਮ ਵੀ ਲਿੱਤਾ ਜਾਂਦਾ ਹੈਗਾ। ਪਰ ਇਸ ਵੀਡੀਓ ਨੂੰ ਲੱਗਦਾ ਹੈ ਇਸ ਵੀਡੀਓ ਤੋਂ ਬਾਅਦ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਇਹੀ ਗੱਲ ਆਖ ਰਹੇ ਨੇ ਕਿ ਮੈਨੂੰ ਪੋਲੀਟੀਕਲੀ ਤਬਾਹ ਕਰਨ ਦੇ ਲਈ ਇਹ ਸਭ ਕੀਤਾ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਇਹ ਲੜਾਈ ਪਹਿਲਾਂ ਬਿਕਰਮ ਸਿੰਘ ਮਜੀਠੀਆ ਤੇ ਸੁਖਜਿੰਦਰ ਰੰਧਾਵਾ ਦੀ ਜੱਗੂ ਭਗਵਾਨਪੁਰੀਆ ਜਿਹੜਾ ਕਿ ਗੈਂਗਸਟਰ ਹੈਗਾ ਉਸ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਦਲਵੀਰ ਸਿੰਘ ਢਿਲਵਾਂ ਦੇ ਕਤਲ ਤੋਂ ਬਾਅਦ ਜਿੱਥੇ ਕਿਤੇ ਆਪਾਂ ਕਹਿ ਸਕਦੇ ਹਾਂ ਬਿਕਰਮ ਮਜੀਠੀਆ ਵਰਸਿਸ ਸੁਖਜਿੰਦਰ ਰੰਧਾਵਾ ਜਿਹੜੀ ਲੜਾਈ ਸੀਗੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਹੁਣ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਵਰਸਿਸ ਸੁਖਜਿੰਦਰ ਰੰਧਾਵਾ ਜਿਹੜੀ ਹੈਗੀ ਆ ਉਹ ਲੜਾਈ ਉਸ ਦੇ ਵਿੱਚ ਹੁਣ ਇਹ ਵੀਡੀਓ ਜਿਹੜਾ ਵਿਵਾਦ ਹੈ ਉਹ ਜੁੜ ਚੁੱਕਿਆ ਹੈਗਾ ਤੇ ਹੁਣ ਇਸ ਵੀਡੀਓ ਵਿਵਾਦ ਦੇ ਉੱਤੇ ਵੀ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਖਤਰੇ ਦੀ ਘੰਟੀ ਜਿਹੜੀ ਹੈਗੀ ਆ ਮੰਡਰਾਉਂਦੀ ਹੋਈ ਨਜ਼ਰ ਆ ਰਹੀ ਹੈ।
ਗਗਨ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਵਿੱਚੋਂ ਜਿਹੜੇ ਆ ਕਿਹੜੇ ਲੋਕ ਜਿਹੜੀ ਸਿਆਸਤ ਦੀ ਜ਼ਿਆਦਾ ਖੇਡ ਰਹੇ ਨੇ ਬਾਜੀ, ਜੇ ਗੱਲ ਕਰੀਏ ਆਪਾਂ ਅਕਾਲੀ ਦਲ ਤੇ ਉਹ ਵੀ ਸੌਦਾ ਸਾਧ ਤੋਂ ਜਿਹੜੀਆਂ ਮੰਗਣ ਗਿਆ ਸੀ ਵੋਟਾਂ, ਔਰ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਵੀ ਗਏ ਸੀ, ਭਾਵੇਂ ਅਕਾਲੀ ਦਲ ਨੇ ਗਲਤੀ ਵੀ ਮੰਨੀ ਕਿ ਸਾਡੀ ਗਲਤੀ ਆ ਔਰ ਉਹਨਾਂ ਨੂੰ ਉੱਥੇ ਸਜ਼ਾ ਵੀ ਲਾਈ ਗਈ ਸੀ।
ਦੇਖੋ ਇੱਕ ਗਾਣਾ ਵੀ ਹੈ ਤੇ ਇੱਕ ਕਹਾਵਤ ਵੀ ਹੈਗੀ ਚੋਰੀ ਚੋਰੀ ਚੁੱਪਕੇ ਚੁੱਪਕੇ। ਜਗਰਾਜ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਰ ਇੱਕ ਪਾਰਟੀ ਦੇ ਵੱਲੋਂ ਕੀਤੀਆਂ ਜਾਂਦੀਆਂ ਹੈਗੀਆਂ ਨੇ, ਭਾਵੇਂ ਉਹ ਫਿਰ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ। ਹਾਲਾਂਕਿ ਕਈ ਜਿਹੜੇ ਨੇ ਉਹ ਸਾਹਮਣੇ ਦੱਸ ਦਿੰਦੇ ਨੇ ਕਿ ਸਾਡੇ ਵੱਲੋਂ ਡੇਰਿਆਂ ਦਾ ਸਮਰਥਨ ਲਿੱਤਾ ਜਾਊਗਾ ਤੇ ਕਈ ਜਿਹੜੇ ਨੇ ਅੰਦਰੋਂ ਖਾਤੇ ਵੱਖ ਵੱਖ ਧਾਰਮਿਕ ਜਿਹੜੇ ਆਗੂ ਹੈਗੇ ਨੇ ਉਹਨਾਂ ਦਾ ਸਮਰਥਨ ਜਿਹੜਾ ਹੈ ਇਹਨਾਂ ਚੋਣਾਂ ਦੇ ਵਿੱਚ ਮੰਗਦੇ ਹੈਗੇ ਨੇ। ਜੇਕਰ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਵੱਲੋਂ ਵੀ ਜਿਹੜਾ ਹੈ ਸਮਰਥਨ ਦਿੱਤਾ ਗਿਆ ਸੀਗਾ ਚੋਣਾਂ ਦੇ ਦੌਰਾਨ, ਜਿਹੜਾ ਹੈ ਜਿਸ ਤਰ੍ਹਾਂ ਕਿਸੇ ਡੇਰਾ ਸੱਚਾ ਸੌਦਾ ਦੇ ਕੋਲ ਜਾ ਕੇ ਜਿਹੜੀ ਸੀਗੀ ਉਹਨਾਂ ਦੇ ਵੱਲੋਂ ਵੋਟ ਬੈਂਕ ਆਪਣੇ ਵੋਟ ਬੈਂਕ ਤੋਂ ਜਿਹੜੀ ਹੈਗੀ ਆ ਉਹ ਅਪੀਲ ਕੀਤੀ ਕਰਵਾਈ ਗਈ ਸੀਗੀ ਤੇ ਨਾਲ ਹੀ ਜਦੋਂ ਇਹ ਮਾਮਲਾ ਭਖਿਆ ਸੀਗਾ ਇਸ ਕਰਕੇ ਕਿਉਂਕਿ ਜਦੋਂ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਤੋਂ ਮਾਫ਼ੀ ਮੰਗਵਾਈ ਗਈ ਸੀ ਤੇ ਉਸ ਤੋਂ ਬਾਅਦ ਉਸਦੀ ਜਿਹੜੀ ਫਿਲਮ ਸੀਗੀ ਮੈਸੰਜਰ ਆਫ ਗੋਡ ਉਹ ਵੀ ਰਿਲੀਜ਼ ਹੋਣੀ ਸੀਗੀ, ਉਸਦੇ ਵੀ ਡੀਲ ਦੇ ਜਿਹੜੇ ਇਲਜ਼ਾਮ ਹੈਗੇ ਨੇ ਉਹ ਅਕਾਲੀ ਦਲ ਦੇ ਉੱਤੇ ਲੱਗੇ ਸੀਗੇ ਕਿ ਇਹ ਡੀਲ ਜਿਹੜੀ ਹੈਗੀ ਹੈ ਅਕਾਲੀ ਦਲ ਦੇ ਵੱਲੋਂ ਕਰਵਾਈ ਗਈ ਸੀਗੀ। ਇਹ ਡੀਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਮੁਲਾਕਾਤ ਹੈਗੀ ਆ ਉਹ ਅਕਸ਼ੇ ਕੁਮਾਰ ਨੇ ਗੁਰਮੀਤ ਸਿੰਘ ਰਾਮ ਰਹੀਮ ਦੇ ਨਾਲ ਮੁੰਬਈ ਦੇ ਵਿੱਚ ਕਰਾਈ ਸੀ। ਹਾਲਾਂਕਿ ਇਹ ਤਮਾਮ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅੰਡਰ ਜਿਹੜੀ SIT ਦੇ ਵਿੱਚ ਹੈਗੀਆਂ, ਇਹ SIT ਦੀ ਜਾਂਚ ਦੇ ਵਿੱਚ ਹੈਗੀਆਂ। ਹਾਲਾਂਕਿ SIT ਨੇ ਜਿਹੜਾ ਹੈ ਇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀਗਾ ਅਕਸ਼ੇ ਕੁਮਾਰ ਉਹਨਾਂ ਨੂੰ, ਸੁਖਬੀਰ ਸਿੰਘ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ, ਦਲਜੀਤ ਸਿੰਘ ਚੀਮਾ ਨੂੰ, ਇਹ ਸਭ ਜਾਂਚ ਦਾ ਵਿਸ਼ਾ ਹੈਗਾ। ਪਰ ਗੱਲ ਉਹੀ ਆਉਂਦੀ ਹੈਗੀ ਹੈ ਕਿ ਜਦੋਂ ਵੀ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਫਿਰ ਗੜੇ ਮੁਰਦੇ ਵੀ ਜਿਹੜੇ ਹੈਗੇ ਆ ਉਹ ਜ਼ਰੂਰ ਉਖਾੜੇ ਜਾਂਦੇ ਹੈਗੇ ਨੇ, ਉਹ ਪੁਰਾਣੀਆਂ ਗੱਲਾਂ ਵੀ ਜਿਹੜੀਆਂ ਹੈਗੀਆਂ ਦੁਬਾਰਾ ਤੋਂ ਦੁਹਰਾਈਆਂ ਜਾਂਦੀਆਂ ਨੇ, ਫਿਰ ਉਹ ਭਾਵੇਂ ਕਾਂਗਰਸ ਵਾਲੇ ਹੋਣ ਜਾਂ ਫਿਰ ਉਹ ਅਕਾਲੀ ਦਲ ਹੋਣ, ਦੋਵਾਂ ਦੇ ਵੱਲੋਂ ਹੀ ਪੁਰਾਣੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਚੱਕੀਆਂ ਜਾਂਦੀਆਂ ਹੈਗੀਆਂ।
HK ਟਾਇਰ ਦਾ ਨੰਬਰ ਨੋਟ ਕਰ ਲਓ, HK ਟਾਇਰ ਵੱਲੋਂ ਸਾਡੇ ਜਿਹੜੇ ਆ ਇਸ ਗੱਲਬਾਤ ਨੂੰ ਸਪਾਂਸਰ ਕੀਤਾ ਜਾ ਰਿਹਾ, ਔਰ HK ਟਾਇਰ ਤੋਂ ਤੁਸੀਂ ਟਾਇਰਾਂ 'ਤੇ ਭਾਰੀ ਸੇਲ ਲੱਗੀ ਹੋਈ ਆ, ਹੋਲਸੇਲ ਦੇ ਭਾਅ 'ਤੇ ਟਾਇਰ ਖਰੀਦਣੇ ਚਾਹੁੰਦੇ ਤੁਸੀਂ। HK ਟਾਇਰ ਵਾਲਿਆਂ ਦਾ ਕਹਿਣਾ ਕਿ ਜੇ ਤਾਂ ਤੁਸੀਂ 10 ਟਾਇਰ ਪਵਾਉਣੇ ਆ ਤਾਂ ਤੁਹਾਡੇ ਕੋਲ ਪੈਸੇ 10 ਟਾਇਰਾਂ ਦੇ ਹੈ ਨਹੀਂ, ਤੁਸੀਂ ਹੌਲੀ ਹੌਲੀ ਕਰਕੇ ਦੇਣਾ ਚਾਹੁੰਦੇ ਪੇਮੈਂਟਾਂ ਦੇ ਵਿੱਚ, ਤਾਂ ਨੋ ਪ੍ਰੋਬਲਮ। ਔਰ ਨੰਬਰ ਹੈ ਬੂਟਾ ਚਾਲ ਜੀ ਦਾ, ਔਰ ਨੰਬਰ 647-295-4600 ਤੇ ਸੰਪਰਕ ਕੀਤਾ ਜਾ ਸਕਦਾ। ਚਲੰਜਰ ਕੰਪਨੀ ਹੈ, ਇਹਨਾਂ ਨੂੰ ਡਰਾਈਵਰ ਅਤੇ ਓਨਰ ਪੇਟਰ ਚਾਹੀਦੇ ਨੇ, 20 ਟੀਮਾਂ ਜਿਹੜੀਆਂ ਚਾਹੀਦੀਆਂ। ਟੋਇਟਾ ਦੇ ਰਨ ਨੇ, ਔਰ ਟੈਂਸੀ ਨੂੰ ਤੁਸੀਂ ਚਲਾਉਣਾ ਚਾਹੁੰਦੇ ਆ ਟਰੱਕ, ਔਰ ਜਾਂ ਫਿਰ ਕੰਟੱਕੀ ਨੂੰ, ਅਤੇ ਨੰਬਰ ਹੈ 647-618-3415। ਦੋ ਟਰਮੀਨਲ ਹੈ ਇੱਥੇ ਚਲੰਜਰ ਦੇ, ਜਿੱਥੇ ਮਰਜ਼ੀ ਤੁਸੀਂ ਅਪਲਾਈ ਕਰ ਸਕਦੇ ਹਾਂ, ਕੇਮਬ੍ਰਿਜ ਦੇ ਵਿੱਚ ਵੀ ਅਤੇ ਨਾਲ ਹੀ ਮਿਸਿਸਾਗਾ ਦੇ ਵਿੱਚ ਵੀ। 647-647-3415 647-618-3415 'ਤੇ ਸੰਪਰਕ ਕੀਤਾ ਜਾ ਸਕਦਾ। ਸੋ ਅਗਲੀ ਗੱਲਬਾਤ ਕਰਾਂਗੇ, ਜਿਹੜਾ ਲੰਘਿਆ ਸੋ 2020 ਨੂੰ ਅਸੀਂ ਵੈਲਕਮ ਕਰਾਂਗੇ। 2019 ਦੇ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਮਿਹਨਤ ਕੀਤੀ ਗਈ ਉਹ ਕਿੰਨਾ ਕੁ ਰੰਗ ਲੈ ਕੇ ਆਈ, ਉਹ ਮਿਹਨਤ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਸੀ ਉਸ ਨੂੰ ਲੈ ਕੇ 180 ਦਿਨ ਜਥੇਬੰਦੀਆਂ ਨੇ ਦਿੱਤਾ ਧਰਨਾ। ਜੀ ਗਗਨ, ਮੈਨੂੰ ਤਾਂ ਲਾਈਨ ਜਿਹੜੀ
ਜੀ ਜਗਰਾਜ ਜੀ ਗੱਲ ਕਰੀਏ ਤਾਂ ਲਗਾਤਾਰ ਵੱਖ ਵੱਖ ਸਿੱਖ ਸਮੁਦਾਇ ਵੱਲੋਂ ਸਿੱਖ ਪਾਰਟੀਆਂ ਦੇ ਵੱਲੋਂ ਜਿਹੜਾ ਹੈਗਾ ਇਸ ਮੁੱਦੇ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀਗਾ। ਹਾਲਾਂਕਿ ਹੁਣ ਇੱਕ ਵਾਰ ਫਿਰ ਤੋਂ ਇਹ ਗੱਲ ਜਿਹੜੀ ਹੈਗੀ ਹੈ ਉਹ ਦੁਬਾਰਾ ਇਸ ਕਰਕੇ ਛਿੜ ਚੁੱਕੀ ਹੈ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਜਿਹੜੇ ਸੀਗੇ ਜਦੋਂ ਬਰਗਾੜੀ ਮੋਰਚਾ ਖੁੱਲਿਆ ਹੋਇਆ ਸੀਗਾ ਜਦੋਂ ਉੱਥੇ ਧਰਨੇ ਦੇ ਉੱਤੇ ਬੈਠੇ ਹੋਏ ਸੀ ਤਾਂ ਇਹਨਾਂ ਦੇ ਵੱਲੋਂ ਜਾ ਕੇ ਹੀ ਧਰਨਾ ਜਿਹੜਾ ਹੈਗਾ ਉਹ ਚੱਕਿਆ ਗਿਆ ਸੀਗਾ। ਇਹਨਾਂ ਦੇ ਵੱਲੋਂ ਜਿਹੜੀ ਸੀਗੀ ਧਰਨੇ ਦੇ ਉੱਤੇ ਬੈਠੇ ਹੋਏ ਦਾਦੂਵਾਲ ਹੋਣ ਫਿਰ ਜੋ ਭਾਵੇਂ ਮੰਡ ਹੋਣ ਉਹਨਾਂ ਨੂੰ ਜਾ ਕੇ ਗੱਲ ਆਕੀ ਗਈ ਸੀ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਜਲਦ ਤੋਂ ਜਲਦ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਉਹ ਕੋਈ ਨਾ ਕੋਈ ਕਾਰਵਾਈ ਕਰੂਗੀ ਤੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਊਗੀ। ਹਾਲਾਂਕਿ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਅਦਾ ਸੀਗਾ ਇਹੀ ਸੀਗਾ ਕਿ ਜਿਹੜੇ ਬਰਗਾੜੀ ਦੇ ਦੋਸ਼ੀ ਹੈਗੇ ਵੈਭਵਕਲਾ ਦੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਊਗਾ। ਪਰ ਸਾਲ ਤੱਕ ਸਾਲ ਲੰਘਦੇ ਜਾਂਦੇ ਨੇ ਅਜੇ ਤੱਕ ਵੀ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਨਹੀਂ ਹੋਈ ਤੇ ਹੁਣ ਜਿਹੜੇ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਗੱਲ ਇਹ ਖੜੀ ਹੋ ਚੁੱਕੀ ਹੈਗੀ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਸੁੱਖੀ ਰੰਧਾਵਾ ਦੇ ਉੱਤੇ ਲੱਗ ਰਹੇ ਨੇ ਕਿ ਬੇਅਦਬੀ ਤੇ ਸਿਆਸਤ ਕਰਨ ਵਾਲਾ ਜਿਹੜਾ ਟੋਲਾ ਉੱਥੇ ਪਹੁੰਚਿਆ ਸੀਗਾ ਜਿਸ ਨੂੰ ਸੁੱਖੀ ਰੰਧਾਵੇ ਨੇ ਲੀਡ ਕੀਤਾ ਸੀਗਾ ਹੁਣ ਉਹਨਾਂ ਨੇ ਆਪ ਹੀ ਜਿਹੜੀ ਹੈ ਗੁਰੂ ਦੇਵ ਜੀ ਦੀ ਬੇਅਦਬੀ ਕਰ ਦਿੱਤੀ ਹੈਗੀ ਹੈ ਤੇ ਹੁਣ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈਗੀ ਉਹ ਕੌਣ ਕਰੂਗਾ। ਤੇ ਉੱਥੇ ਬਹਿਬਲਕਲਾਂ ਤੇ ਬਰਗਾੜੀ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਲਗਾਤਾਰ ਇਨਸਾਫ ਦੀ ਮੰਗ ਜਿਹੜੀ ਹੈਗੀ ਹੈ ਲਗਾਤਾਰ ਲੜਾਈ ਜਿਹੜੀ ਹੈਗੀ ਹੈ ਉਹ ਪੀੜਿਤ ਪਰਿਵਾਰਾਂ ਦੇ ਵੱਲੋਂ ਮੰਗੀ ਜਾ ਰਹੀ ਹੈਗੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਇਨਸਾਫ ਜਿਹੜਾ ਹੈ ਉਹ ਸਾਨੂੰ ਦਵਾਇਆ ਜਾਵੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਇਨਸਾਫ ਜਿਹੜਾ ਹੈ ਅਜੇ ਵੀ ਲੜਦਾ ਹੋਇਆ ਨਜ਼ਰ ਆ ਰਿਹਾ ਹੈਗਾ ਅਜੇ ਵੀ ਜਿਹੜੀ ਇੰਤਜ਼ਾਰ ਦੀ ਘੜੀ ਹੈਗੀ ਹੈ ਉਹ ਉਸੇ ਤਰੀਕੇ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈਗੀ ਹੈ ਇਨਸਾਫ ਅਜੇ ਨਹੀਂ ਮਿਲ ਪਾ ਰਿਹਾ ਹੈਗਾ ਤੇ ਕੀ ਇਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪਊਗਾ ਜਾਂ ਇਹ ਸਿਰਫ ਆਪਾਂ ਸਮਝ ਸਕੀਏ ਕਿ ਇਸ ਤਰ੍ਹਾਂ ਇੱਕ ਚੋਣਾਂ ਲੈਣ ਦੇ ਲਈ ਵੋਟਾਂ ਲੈਣ ਦੇ ਲਈ ਇਹਨਾਂ ਦੇ ਵੱਲੋਂ ਇੱਕ ਪੋਲੀਟੀਕਲ ਸਟੰਟ ਜਿਹੜਾ ਸੀਗਾ ਉਹ ਖੇਡਿਆ ਗਿਆ ਸੀਗਾ। ਜੀ ਜਗਰਾਜ
ਜੀ ਗਗਨ, ਜਿਹੜੇ ਕਮਰ ਵਿਜੇ ਪ੍ਰਤਾਪ ਸਿੰਘ ਆਈ ਜੀ ਸੀ ਔਰ ਇਹਨਾਂ ਨੇ ਵੀ ਕਾਫੀ ਇਸ ਮੁੱਦੇ ਤੇ ਕੰਮ ਕੀਤਾ ਔਰ ਤੁਸੀਂ ਇਹਨਾਂ ਦੇ ਕੰਮ ਨੂੰ ਕਿਹੜੇ ਐਂਗਲ ਤੋਂ ਦੇਖਦੇ ਆ ਕਿਉਂਕਿ ਦੋ ਤਿੰਨ ਵਾਰੀ ਇਹਨਾਂ ਨੂੰ ਟ੍ਰਾਂਸਫਰ ਕੀਤਾ ਵਿੱਚ ਬਦਲੀ ਵੀ ਕੀਤੀ ਵਿੱਚ ਖੋਡੇ ਲੈਣ ਵੀ ਲਾਇਆ ਕਈ ਕੁਛ ਕੀਤਾ ਹੁਣ ਤਾਂ ਭਾਵਾਂ ਫਿਰ ਆ ਗਏ ਟਰੈਕ ਤੇ ਔਰ ਕੀ ਕਹਿਣਾ ਚਾਹੋਗੇ?
ਦੇਖੋ ਆਈ ਜੀ ਵਿਜੇ ਕੁਮਾਰ ਪ੍ਰਤਾਪ ਦੀ ਜੇਕਰ ਗੱਲ ਕਰੀਏ ਤਾਂ ਜ਼ਰੂਰ ਜਦੋਂ ਚੋਣਾਂ ਤੋਂ ਪਹਿਲਾਂ ਆਈ ਜੀ ਵਿਜੇ ਕੁਮਾਰ ਪ੍ਰਤਾਪ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਸੀ ਤਾਂ ਉਸ ਦੇ ਉੱਤੇ ਅਕਾਲੀ ਦਲ ਨੇ ਇਹ ਗੱਲ ਆਖੀ ਸੀਗੀ ਕਿ ਇਹ ਸਾਨੂੰ ਪੋਲੀਟੀਕਲੀ ਨੁਕਸਾਨ ਪਹੁੰਚਾ ਰਹੀ ਹੈਗੀਆਂ ਇਹੋ ਜਿਹੇ ਇੰਟਰਵਿਊਜ਼ ਕਿਉਂਕਿ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਤਾਂ ਉਦੋਂ ਉਹਨਾਂ ਨੂੰ ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀਗੀ। ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਜਦੋਂ ਸ਼ਿਕਾਇਤ ਉਹਨਾਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਆਈ ਜੀ ਵਿਜੇ ਕੁਮਾਰ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਗਿਆ ਸੀਗਾ ਪਰ ਉਹਨਾਂ ਦੇ ਵੱਲੋਂ ਇਹੀ ਗੱਲ ਆਖੀ ਗਈ ਸੀਗੀ ਕਿ ਆਈ ਜੀ ਵਿਜੇ ਕੁਮਾਰ ਪ੍ਰਤਾਪ ਦਾ ਤਬਾਦਲਾ ਹੋ ਗਿਆ ਤੇ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹ ਇਸ ਹੁਣ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਰੱਖਣਗੇ ਪਰ ਜਦੋਂ ਇਲੈਕਸ਼ਨ ਖਤਮ ਹੋਈਆਂ ਜਦੋਂ ਨਤੀਜੇ ਆਉਣੇ ਸੀ ਉਸ ਤੋਂ ਦੋ ਦਿਨ ਪਹਿਲਾਂ ਹੀ ਕੁਮਾਰ ਪ੍ਰਤਾਪ ਉਹਨਾਂ ਦੇ ਵੱਲੋਂ ਜਿਹੜਾ ਜਦੋਂ ਬਿਆਨ ਆਇਆ ਸੀਗਾ ਕਿ ਜਾਂਚ ਜਿਹੜੀ ਹੈਗੀ ਆ ਉਹ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈਗੀ ਹੈ 80% ਜਾਂਚ ਹੋ ਚੁੱਕੀ ਹੈਗੀ ਹੈ ਤੇ ਉਸਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਲ ਜਿਹੜੇ ਆ ਉਹ ਖੜੇ ਹੋਏ ਕਿ ਜੇਕਰ ਇਲੈਕਸ਼ਨ ਕਮਿਸ਼ਨ ਨੇ ਤਬਾਦਲਾ ਕਰ ਦਿੱਤਾ ਸੀਗਾ ਤੇ ਫਿਰ ਉਹ SIT ਦੇ ਵਿੱਚ ਰਹਿ ਕੇ ਕਿਵੇਂ ਜਾਂਚ ਕਰ ਸਕਦੇ ਨੇ ਤਾਂ ਉਸਦੇ ਉੱਤੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ SIT ਦੇ ਵਿੱਚੋਂ ਮੇਰਾ ਤਬਾਦਲਾ ਨਹੀਂ ਕੀਤਾ ਗਿਆ ਸੀ SIT ਦੇ ਵਿੱਚ ਮੈਂ ਕੰਮ ਕਰ ਰਿਹਾ ਸੀ ਤੇ ਡਿਊਰਿੰਗ ਇਲੈਕਸ਼ਨ ਵੀ ਮੇਰੇ ਵੱਲੋਂ ਜਿਹੜੀ ਸੀਗੀ ਉਹ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਪਰ IG ਵਿਜੇ ਕੁਮਾਰ ਪ੍ਰਤਾਪ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਜਿਹੜਾ ਤਾਲਮੇਲ ਹੈਗਾ DGP ਪ੍ਰਮੋਦ ਕੁਮਾਰ ਦੇ ਨਾਲ ਜਿਹੜੇ ਕਿ SIT ਮੁਖੀ ਹੈਗੇ ਨੇ ਉਹਨਾਂ ਦੇ ਨਾਲ ਘੱਟ ਨਜ਼ਰ ਆ ਰਿਹਾ ਹੈਗਾ ਕਿਉਂਕਿ ਕਈ ਚਾਰਜਸ਼ੀਟ ਇਹੋ ਜਿਹੀਆਂ ਸੀਗੀਆਂ ਜਿਹੜੀ ਕਿ ਵਿਜੇ ਕੁਮਾਰ ਪ੍ਰਤਾਪ ਦੇ ਵੱਲੋਂ ਫਾਈਲ ਕੀਤੀਆਂ ਗਈਆਂ ਸੀਗੀਆਂ ਉਸਦੇ ਉੱਤੇ ਜਿਹੜੇ ਪ੍ਰਮੋਦ ਕੁਮਾਰ ਹੈਗੇ ਨੇ ਉਹਨਾਂ ਨੇ ਸਹਿਮਤੀ ਨਹੀਂ ਜਤਾਈ ਸੀ ਤੇ ਉੱਥੇ ਪ੍ਰਮੋਦ ਕੁਮਾਰ ਦੀ ਜੇਕਰ ਗੱਲ ਕਰੀਏ ਕੁਛ ਚਾਰਜਸ਼ੀਟ ਇਹੋ ਜਿਹੀਆਂ ਸੀਗੀਆਂ ਜਿੱਥੇ IG ਕੁਮਾਰ ਪ੍ਰਤਾਪ ਨੇ ਜਿਹੜੀ ਸੀਗੀ ਆਪਣੀ ਸਹਿਮਤੀ ਨਹੀਂ ਜਤਾਈ ਸੀ। ਹਾਲਾਂਕਿ 5 ਮੈਂਬਰਾਂ ਦੀ ਇਹ ਕਮੇਟੀ ਹੈਗੀ ਹੈ SIT ਦਾ ਗਠਨ ਜਿਹੜਾ ਕੀਤਾ ਗਿਆ ਸੀ 5 ਮੈਂਬਰਾਂ ਦਾ ਤਾਂ ਇਸਦੇ ਵਿੱਚ ਵੀ ਕਿਸੇ ਨਾ ਕਿਸੇ ਆਪਾਂ ਕਹਿ ਸਕਦੇ ਹੈਗੇ ਆ ਕਿ ਆਪਸ ਦੇ ਵਿੱਚ ਕਿਸ਼ੋਰ ਪਾਲ ਜਿਹੜਾ ਸੀਗਾ ਉਹ ਨਜ਼ਰ ਆਇਆ ਸੀਗਾ ਤੇ ਇਹ ਐਸ ਆਈ ਟੀ ਦਾ ਗਠਨ ਕਰ ਦਿੱਤਾ ਗਿਆ ਸੀਗਾ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਕਹਿੰਦੇ ਨੇ ਕਿ ਐਸ ਆਈ ਟੀ ਜਿਹੜੀ ਹੈਗੀ ਆ ਉਹ ਪੂਰਨ ਤੌਰ ਦੇ ਉੱਤੇ ਆਪਣਾ ਕੰਮ ਕਰ ਰਹੀ ਹੈ, ਮੈਂ ਇਸਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦਾ ਹੈਗਾ। ਪਰ ਜੇ ਦਖਲਅੰਦਾਜ਼ੀ ਨਹੀਂ ਦੇ ਸਕਦੇ ਹੈਗੇ, ਘੱਟੋ ਘੱਟ ਇੱਕ ਟਾਈਮ ਬਾਉਂਡ ਐਸ ਆਈ ਟੀ ਦੀ ਮੰਗ ਜਿਹੜੀ ਹੈਗੀ ਆ ਉਹ ਹਰ ਇੱਕ ਵਿਅਕਤੀ ਕਰਦਾ ਪਿਆ ਹੈਗਾ, ਪੰਜਾਬ ਦਾ ਹਰ ਇੱਕ ਨਾਗਰਿਕ, ਹਰ ਇੱਕ ਜਿਹੜਾ ਕਿ ਗੁਰੂ ਨੂੰ ਮੰਨਦਾ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈਗਾ, ਉਹੀ ਗੱਲ ਆਖ ਰਿਹਾ ਹੈਗਾ ਕਿ ਜੇਕਰ ਤੁਸੀਂ ਐਸ ਆਈ ਟੀ ਦਾ ਗਠਨ ਕਰ ਦਿੱਤਾ, ਵਿਧਾਨ ਸਭਾ ਦੇ ਵਿੱਚ ਤੁਹਾਡੇ ਮੰਤਰੀਆਂ ਦੇ ਵੱਲੋਂ ਝੋਲੀਆਂ ਅੱਡ ਕੇ ਕਿਹਾ ਗਿਆ ਸੀਗਾ ਕਿ ਇਹ ਜਾਂਚ ਜਿਹੜੀ ਹੈਗੀ ਸੀਬੀਆਈ ਤੋਂ ਲੈ ਕੇ ਐਸ ਆਈ ਟੀ ਨੂੰ ਸੌਂਪੀ ਜਾਵੇ, ਤੇ ਜੇ ਤੁਹਾਡੇ ਵੱਲੋਂ ਐਸ ਆਈ ਟੀ ਨੂੰ ਜਾਂਚ ਦੇ ਦਿੱਤੀ ਤੇ ਟਾਈਮ ਬਾਉਂਡ ਦੇ ਨਾਲ ਵੀ ਤੁਹਾਨੂੰ ਇਹ ਜਾਂਚ ਜਿਹੜੀ ਹੈਗੀ ਹੈ ਉਹ ਕਰਵਾਉਣੀ ਚਾਹੀਦੀ ਹੈ ਸਰ। ਇਹੀ ਕਾਰਨ ਸੀਗਾ ਕਿ ਐਸ ਐਸ ਫੂਲਕਾ ਦੇ ਵੱਲੋਂ ਵੀ ਅਸਤੀਫਾ ਜਿਹੜਾ ਹੈਗਾ ਉਹ ਦਿੱਤਾ ਗਿਆ। ਜੇਕਰ ਇਹ ਸਮੇਂ ਸਿਰ ਹੋ ਜਾਂਦੀ ਤਾਂ ਐਸ ਐਸ ਫੂਲਕਾ ਵੀ ਆਪਣਾ ਅਸਤੀਫਾ ਨਾ ਦਿੰਦੇ ਤੇ ਜਿਹੜੀ ਜ਼ਮੀਨੀ ਚੋਣ ਹੋਈ ਸੀਗੀ ਉਹ ਵੀ ਸ਼ਾਇਦ ਨਾ ਕਰਵਾਉਣੀ ਚਾਹੀਦੀ।
ਜੀ ਇਸੇ ਤਰ੍ਹਾਂ ਹੀ ਗੱਲਬਾਤ ਨਾਲ ਆਪਾਂ ਕੰਟੀਨਿਊਜ਼ ਰੱਖਾਂਗੇ ਮੇਰੇ ਨਾਲ ਨਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਗੋ ਅਹੈਡ ਪਲੀਜ਼।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਅੱਜ ਆਪਾਂ ਜਿਹੜੀ ਗੱਲਬਾਤ ਹੈ ਜੀ ਕਰਾਂਗੇ ਰੀਫਾਈਨੈਂਸਿੰਗ ਦੇ ਬਾਰੇ। ਰੀਫਾਈਨੈਂਸਿੰਗ ਆਮ ਤੌਰ ਤੇ ਸਿੱਧੂ ਸਾਹਿਬ ਆਪਾਂ ਜਿਹੜੀ ਕਰ ਸਕਦੇ ਹੁੰਦੇ ਜੀ, ਜਿੰਨੀ ਘਰ ਦੀ ਵੈਲਿਊ ਹੁੰਦੀ ਹੈ ਉਹਦੀ ਆਪਣਾ ਆਮ ਤੌਰ ਤੇ ਆਪਾਂ 80% ਤੱਕ ਉਹਦੇ ਰੀਫਾਈਨੈਂਸਿੰਗ ਦੇ ਜ਼ਰੀਏ ਤੋਂ ਦੁਬਾਰਾ ਜਿਹੜਾ ਲੋਨ ਆ ਉਹ ਪਾ ਸਕਦੇ ਹੁੰਦੇ ਹਾਂ, ਮੋਰਗੇਜ ਪਾ ਸਕਦੇ ਹੁੰਦੇ ਹਾਂ। ਤੇ ਜਿਹੜੀ ਰੀਫਾਈਨੈਂਸਿੰਗ ਹੈ ਜੀ ਵਧੀਆ ਸੋਹਣੀ ਆਪਸ਼ਨ ਹੋ ਸਕਦੀ ਹੈਗੀ ਆ ਉਹਨਾਂ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਨੇ ਕੋਈ ਸੈਕਿੰਡ ਮੋਰਗੇਜ ਚੱਕੀ ਹੈਗੀ ਹੈ ਜਾਂ ਕੋਈ ਉਹਨਾਂ ਨੇ ਹੋਰ ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਹੈਗੇ ਜਾਂ ਹੋਰ ਕੋਈ ਕਿਸੇ ਕਈ ਤਰ੍ਹਾਂ ਦੇ ਉਹਨਾਂ ਦੇ ਲੋਨ ਹੈਗੇ ਜਿਹਨਾਂ ਦੇ ਕਈ ਸਾਰੇ ਬਿੱਲ ਆਉਂਦੇ ਆ ਮਹੀਨੇ ਦੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਰੀਫਾਈਨੈਂਸਿੰਗ ਦੇ ਜ਼ਰੀਏ ਫਿਰ ਇੱਕ ਉਹਨਾਂ ਦੀ ਪੇਮੈਂਟ ਬਣ ਜਾਂਦੀ ਹੈਗੀ ਹੈ, ਉਹਨਾਂ ਦੀ ਜਿਹੜੀ ਮੰਥਲੀ ਪੇਮੈਂਟ ਆ ਨੋਰਮਲੀ ਉਹ ਵੀ ਕਾਫੀ ਘੱਟ ਜਾਂਦੀ ਹੈਗੀ ਹੈ ਤੇ ਇੰਟਰਸਟ ਦੇ ਵਿੱਚ ਵੀ ਉਹਨਾਂ ਨੂੰ ਸੇਵਿੰਗ ਹੁੰਦੀ ਹੈਗੀ ਹੈ। ਜੇਕਰ ਜ਼ਿਆਦਾ ਕ੍ਰੈਡਿਟ ਕਾਰਡਾਂ ਦੇ ਡੈਟ ਵਗੈਰਾ ਹੋਣ ਕਰਕੇ ਉਹਨਾਂ ਦਾ ਕ੍ਰੈਡਿਟ ਖਰਾਬ ਹੋ ਰਿਹਾ ਸੀਗਾ ਤਾਂ ਉਹ ਵੀ ਉਹਨਾਂ ਦਾ ਜਿਹੜਾ ਬੈਟਰ ਹੋ ਜਾਂਦਾ ਹੈਗਾ। ਸੋ ਭੈਣ ਭਾਵਾਂ ਨੂੰ ਰੀਫਾਈਨੈਂਸਿੰਗ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਜ਼ਰੂਰ ਸੰਪਰਕ ਕਰ ਸਕਦੇ ਹੈ। ਸੈਲਫ ਇੰਪਲਾਇਡ ਹੋ ਸਕਦੇ ਹੈਗੇ ਅਗਰ ਉਹਨਾਂ ਦੇ ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ ਜਾਂ ਉਹਨਾਂ ਦਾ ਕ੍ਰੈਡਿਟ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ, ਬੈਂਕਰਪਸੀ ਹੋ ਗਈ, ਕੰਜ਼ਿਊਮਰ ਪ੍ਰਪੋਜ਼ਲ ਹੋ ਗਈ ਜਾਂ ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੈਗੇ ਹੈ ਜਾਂ ਕੋਈ ਐਮਰਜੈਂਸੀ ਆ ਪਈ ਹੈ, ਪ੍ਰਾਈਵੇਟ ਫੰਡਸ ਦੀ ਜ਼ਰੂਰਤ ਪੈ ਗਈ ਹੈ ਜਾਂ ਨਵੇਂ ਸਾਲ ਦੇ ਵਿੱਚ ਆਪਣਾ ਘਰ ਬਾਰ ਲੈਣ ਦੇ ਬਾਰੇ ਸੋਚ ਰਿਹਾ, ਦੇਖਣਾ ਚਾਹੁੰਦੇ ਕਿੰਨੀ ਕੁ ਮੋਰਗੇਜ ਵਾਸਤੇ ਕੁਆਲੀਫਾਈ ਕਰ ਸਕਦੇ, ਕਿੰਨੀ ਡਾਊਨ ਪੇਮੈਂਟ ਚਾਹੀਦੀ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 647-294-5503। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ। ਏਵਨ ਰੈਨੋਵੇਸ਼ਨ ਦਾ ਨੰਬਰ ਨੋਟ ਕਰੋ ਜੇ ਤੁਸੀਂ ਬੇਸਮੈਂਟ ਬਣਾਉਣੀ ਚਾਹੁੰਦੇ ਆ, ਪਲੰਬਿੰਗ ਦਾ ਕੰਮ ਕਰਾਉਣਾ ਹੋਵੇ, ਪੇਂਟ ਕਰਾਉਣਾ ਤੁਸੀਂ ਜਾਂ ਫਿਰ ਟਾਇਲਸ ਲਵਾਉਣੀ ਹੈ, ਕਿਚਨ ਦਾ ਕੋਈ ਕੰਮ ਕਰਾਉਣਾ ਹੈ ਜਾਂ ਫਿਰ ਘਰ ਪੁਰਾਣਾ ਲੈ ਲਿਆ ਉਸਦੀ ਰਿਪੇਅਰ ਕਰਾਉਣੀ ਹੈ, ਤੇ ਨੰਬਰ ਹੈ ਨੋਟ ਕਰ ਲਓ 416-456-1462 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। 416-456-1462 ਤੇ ਸੰਪਰਕ ਕੀਤਾ ਜਾ ਸਕਦਾ ਤੇ ਨਿਊ ਸਟਾਰ ਲਾਈਨ ਪੇਂਟਿੰਗ ਦਾ ਨੰਬਰ ਹੈ 416-230-4000 ਤੇ ਸੰਪਰਕ ਕੀਤਾ ਜਾ ਸਕਦਾ। ਲਾਸਟ ਦੇ ਵਿੱਚ ਇਹਨਾਂ ਤੋਂ ਲਵਾਂਗੇ ਇਜਾਜ਼ਤ ਗਗਨ ਜੀ ਹੋਣਾ ਤੋਂ। ਔਰ ਗਗਨ ਜੀ ਠੰਡ ਕਹਿੰਦੇ ਕਾਫੀ ਪੈ ਰਹੀ ਹੈ, ਕਿਹੋ ਜਿਹੀ ਜਾਕਟ ਲੈ ਕੇ ਆਵਾਂ? ਮੈਂ ਆ ਰਿਹਾ
ਜੀ ਆਇਆਂ ਨੂੰ ਤੇ ਤੁਹਾਨੂੰ ਜੈਕਟ ਦੀ ਲੋੜ ਨੀ, ਤੁਹਾਨੂੰ ਪਿਆਰ ਹੀ ਇੰਨਾ ਪੰਜਾਬੀਆਂ ਦੇ ਨਾ ਕਿ ਤੁਹਾਨੂੰ ਠੰਡ ਦੀ ਵੀ ਲੋੜ, ਜੈਕਟ ਦੀ ਵੀ ਜਿਹੜੀ ਹੈਗੀ ਆ ਲੋੜ ਨੀ ਪੈਣੀ ਤੁਹਾਨੂੰ ਠੰਡ ਪੈਣ।
ਐਲੀ ਮੰਗ ਤੁਹਾਨੂੰ ਪੁਲਿਸ ਵਾਲੇ ਭਜਾਉਂਦੇ ਬਹੁਤ ਆ, ਜੈਕਟ ਦੀ ਲੋੜ ਹੀ ਨੀ ਪੈਣੀ।
ਪਰ ਬਾਕੀ ਦੇ ਵਿੱਚ ਜਗਰਾਜ ਜੀ ਮੈਂ ਤੁਹਾਨੂੰ ਕਹੂੰਗਾ ਕਿ ਹੁਣ ਰੋਲ ਵੀ ਸ਼ੁਰੂ ਹੋ ਚੁੱਕੇ
ਨੇ, ਰੋਲੇ ਬਣ ਰਹੇ ਨੇ, ਗਰਮ ਰਹਿਣ ਵਾਸਤੇ ਭਗਵੰਤ ਮਾਨ ਨਾਲ ਯਾਰੀ ਪਾ ਲੈਣੀ ਆ।
ਚੰਡੀਗੜ੍ਹ ਨੂੰ ਚੰਡੀਗੜ੍ਹ ਬਣਾ ਦਿੱਤਾ ਹੈਗਾ, ਠੰਡ ਇੰਨੀ ਜ਼ਿਆਦਾ ਵੱਧ ਚੁੱਕੀ ਹੈ, 2 ਡਿਗਰੀ ਟੈਂਪਰੇਚਰ ਅੱਜ ਦਾ ਜਿਹੜਾ ਹੈਗਾ ਰਿਕਾਰਡ ਕੀਤਾ ਗਿਆ ਤੇ ਰੈੱਡ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈਗਾ। ਦੁਆਬੇ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਹੋ ਚੁੱਕਿਆ ਤੇ ਜਦੋਂ ਤੱਕ ਤੁਸੀਂ ਪਹੁੰਚਦੇ ਮੈਨੂੰ ਲੱਗਦਾ ਤੁਸੀਂ ਨਾਲ ਮੀਂਹ ਨੂੰ ਵੀ ਲੈ ਕੇ ਆਓਗੇ, ਕਿਉਂਕਿ ਜਿਹੜੇ ਆਉਣ ਵਾਲੇ ਦਿਨ ਹੈਗੇ ਨੇ 4-5 ਉਹਨਾਂ ਦਿਨਾਂ ਦੇ ਵਿੱਚ ਮੀਂਹ ਵੀ ਕਾਫੀ ਜ਼ਿਆਦਾ ਪੈਣਾ ਹੈਗਾ ਤੇ 31 ਦਸੰਬਰ ਜਿਹੜੇ ਲੋਕਾਂ ਦੇ ਵੱਲੋਂ ਪਲਾਨ ਬਣਾਇਆ ਜਾ ਰਿਹਾ ਸੀ ਪੰਜਾਬ ਦੇ ਵਿੱਚ ਉਹ ਵੀ ਪਲਾਨ ਕਿਤੇ ਨਾ ਕਿਤੇ ਚੌਪੜ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਕੱਲ੍ਹ ਮੀਂਹ ਵੀ ਪੈਣੇ ਤੇ ਗੜੇਮਾਰੀ ਵੀ ਹੋਣੀ ਹੈ ਤੇ ਵਿਜੀਬਿਲਟੀ ਵੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੌਗ ਦੇ ਕਾਰਨ ਘੱਟ ਚੁੱਕੀ ਹੈਗੀ ਹੈ। ਰੋਜ਼ ਜਿਹੜੀ ਸਵੇਰ ਦੀ ਵਿਜੀਬਿਲਟੀ ਹੈਗੀ ਆ ਉਹ ਲਗਭਗ 0 ਹੀ ਹੈ ਤੇ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਹੋਏ ਨੇ। ਹਾਲਾਂਕਿ ਗੱਲ ਕਰੀ ਕਿਸਾਨਾਂ ਦੇ ਲਈ ਤਾਂ ਜ਼ਰੂਰ ਇਹ ਮੌਸਮ ਚੰਗਾ ਹੈਗਾ, ਪਰ ਮੌਸਮ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਠੰਡ ਵਾਂਗੂ ਜਿਹੜਾ ਹੈ।
ਜਾਂਦੇ ਜਾਂਦੇ ਗਗਨ ਜੀ ਇਹ ਵੀ ਦੱਸੋ ਕਿ ਹੁਣ ਅੱਜ ਹਰ ਰੋਜ਼ ਸਾਡੇ ਜਿਹੜੇ ਆ ਇੱਥੋਂ ਜਹਾਜ਼ ਉੱਡਦੇ ਨੇ ਤੇ ਇੱਕ ਜਹਾਜ਼ ਦੇ ਵਿੱਚ 500 ਦੇ ਇਰਦ ਗਿਰਦ ਦੇ ਜਿਹੜੇ ਲੋਕ ਆਉਂਦੇ ਨੇ, ਤੇ ਜੇ ਅਸੀਂ ਕਹੀਏ 10-15 ਜਹਾਜ਼ ਟੋਰਾਂਟੋ ਤੋਂ ਆਉਂਦੇ ਨੇ, ਇਹਦਾ ਮਤਲਬ 4-5 ਹਜ਼ਾਰ ਬੰਦਾ ਰੋਜ਼ ਸਾਡਾ ਇੱਥੋਂ ਟੋਰਾਂਟੋ ਤੋਂ ਇੰਡੀਆ ਆਉਂਦਾ ਹੈ। ਔਰ ਸਾਨੂੰ ਜਿਹੜਾ ਉੱਥੋਂ ਇੰਡੋ ਕੈਨੇਡੀਅਨ ਬੱਸ ਆ ਉਹਦੇ 'ਤੇ ਜਾਣਾ ਚਾਹੀਦਾ ਜਾਂ ਫਿਰ ਆਪਣੀ ਗੱਡੀ ਮੰਗਾ ਕੇ ਜਾਣਾ ਚਾਹੀਦਾ, ਇਹ ਦੱਸੋ। ਕਿਉਂਕਿ ਪਤਾ ਕੀ ਹੈ, ਕਿਉਂਕਿ ਧੁੰਦ ਬਾਹਲੀ ਪੈਂਦੀ ਹੈ, ਪਹਿਲਾਂ ਉਹ ਅਗਲੇ ਰਿਸਕ 'ਚ ਆਉਂਦੇ ਉੱਧਰੋਂ, ਫਿਰ ਇੱਧਰੋਂ ਰਿਸਕ, ਰਿਸਕ ਹੀ ਰਿਸਕ, ਡਬਲ ਰਿਸਕ।
ਬਿਲਕੁਲ 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 ਜਗਰਾਜ ਜੀ, ਬਹੁਤ ਵੈਲਿਡ ਗੱਲ ਜਿਹੜੀ ਹੈਗੀ ਤੁਸੀਂ ਆਖੀ ਹੈਗੀ ਹੈ, ਤੇ ਮੈਂ ਇਹ ਕਹਿਣਾ ਚਾਹੁੰਗਾ ਕਿ ਇੰਡੋ ਕੈਨੇਡੀਅਨ ਬੱਸ ਜਿਹੜੀ ਹੈਗੀ ਹੈ, ਕੋਈ ਵੀ ਹੋਰ ਜਿਹੜੀ ਵੋਲਵੋ ਬੱਸ ਹੈਗੀ ਹੈ, ਉਹ ਲੈਣ ਜਿਹੜੇ ਲੋਕ ਹੈਗੇ ਜਿਹਦੇ ਵੀ ਬਾਹਰੋਂ ਆ ਰਹੇ ਨੇ ਕਿ ਉਹ ਬੱਸਾਂ ਹੀ ਲੈਣ, ਕਿਉਂਕਿ ਬੱਸਾਂ ਦੇ ਵਿੱਚ ਫਿਰ ਵੀ ਜਦੋਂ ਉਹ ਟਰੈਵਲ ਕਰ ਰਹੇ ਹੁੰਦੇ ਨੇ, ਕਿਉਂਕਿ ਹਾਈਟ ਦੇ ਕਾਰਨ ਜਿਹੜੀ ਹੈ ਉਹ ਵਿਜੀਬਿਲਿਟੀ ਫੋਗ ਦੇ ਨਾਲ ਉਸਨੂੰ ਜਿਹੜਾ ਹੈ ਇੰਨੀ ਪਰੇਸ਼ਾਨੀ ਨਹੀਂ ਹੁੰਦੀ। ਪਰ ਗੱਡੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਗੱਡੀਆਂ ਦੇ ਵਿੱਚ ਇਸ ਵੇਲੇ ਸਫ਼ਰ ਕਰਨਾ ਬਹੁਤ ਜ਼ਿਆਦਾ ਰਿਸਕੀ ਹੈਗਾ, ਇਹ ਰਿਸਕ ਨਾ ਲਿੱਤਾ ਜਾਵੇ, ਕਿਉਂਕਿ ਇੱਧਰੋਂ ਵੀ ਜਿਹੜਾ ਬੰਦਾ ਆਉਂਦਾ ਹੈਗਾ ਉਹ ਵੀ ਸਾਰੇ ਰਸਤੇ ਇੱਕ ਰਿਸਕ ਜਿਹੜਾ ਹੈਗਾ ਉਹ ਪਾਸ ਕਰਦੇ ਹੋਏ ਉੱਥੇ ਏਅਰਪੋਰਟ ਤੇ ਪਹੁੰਚਦਾ, ਤੇ ਉੱਥੋਂ ਵੀ ਏਅਰਪੋਰਟ ਤੋਂ ਜਦੋਂ ਉਹਨਾਂ ਨੂੰ ਰਿਸੀਵ ਕਰਕੇ ਵਾਪਸ ਆਉਂਦਾ ਤਾਂ ਉਦੋਂ ਵੀ ਉਹ ਇੱਕ ਰਿਸਕ ਦੇ ਨਾਲ ਹੀ ਵਾਪਸ ਪੰਜਾਬ ਨੂੰ
ਆਉਂਦਾ। ਗਗਨ ਜੀ ਮੈਨੂੰ ਪਤਾ ਲੱਗ ਗਿਆ ਤੁਸੀਂ ਮੈਨੂੰ ਲੈਣ ਨਹੀਂ ਆਉਣਾ ਚਾਹੁੰਦੇ, ਗੱਲ ਖਤਮ ਹੋ ਗਈ।
ਜਗਰਾਜ ਜੀ ਮੈਂ ਦਿੱਲੀ 'ਚ ਹੀ ਹੋਊਂਗਾ, ਤੁਸੀਂ ਜਦੋਂ ਆਓਗੇ ਮੈਂ ਤੁਹਾਨੂੰ ਉੱਥੇ ਹੀ ਮਿਲੂੰਗਾ।
ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਧੰਨਵਾਦ, ਧੰਨਵਾਦ ਜੀ। ਔਰ ਜੀ ਹਰਜੀਤ ਭਾਜੀ ਔਰ ਹਰਮਨ ਜੀ, ਔਰ ਕੋਈ ਗਾਣਾ ਸੁਣਾਈਏ ਆਪਾਂ ਸਾਡੇ ਸਰੋਤਿਆਂ ਨੂੰ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਬ੍ਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ ਦਾ ਨੰਬਰ ਨੋਟ ਕਰ ਲਓ, ਜੇ ਤੁਸੀਂ ਪਲੰਬਿੰਗ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਤੇ ਸਾਡੇ ਰੈਨੋਵੇਸ਼ਨ ਵਾਲੇ ਵੀਰ ਆ ਜਿਹੜੇ ਉਹਨਾਂ ਨੂੰ ਹੋਲਸੇਲ ਦੇ ਭਾਅ 'ਤੇ ਤੁਸੀਂ ਵੈਨਿਟੀਜ਼, ਟੋਇਲਟ ਸ਼ੀਟ ਔਰ ਸ਼ਾਵਰ ਡੋਰਸ, ਲਾਈਟਸ ਸਾਰੀਆਂ ਲੈ ਸਕਦੇ ਹਾਂ, ਹਰ ਚੀਜ਼ ਟੋਰਬਰਮ ਐਂਡ ਸਟੀਲ ਦੇ ਏਰੀਏ 'ਚ। ਬ੍ਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ ਦਾ ਨੰਬਰ ਹੈ 905-461-3388, 905-461-3388 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਜੇ ਤੁਸੀਂ ਕਿਸੇ ਵੀ ਪ੍ਰੋਪਰਟੀ ਦੀ ਡੀਲਿੰਗ ਕਰਨੀ ਚਾਹੁੰਦੇ ਹਾਂ ਤਾਂ ਕਿਰਨ ਰਾਏ ਜੀ ਤੁਹਾਡੇ ਲਈ ਹਾਜ਼ਰ ਨੇ, 905-791-7777, 905-791-7777 'ਤੇ ਸੰਪਰਕ ਕੀਤਾ ਜਾ ਸਕਦਾ। ਆਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਵੱਲੋਂ ਤੁਹਾਨੂੰ ਹੈਪੀ ਨਿਊ ਈਅਰ, ਔਰ ਇਹ ਰੈਗੂਲਰ ਓਪਨ ਨੇ, ਔਰ ਨੰਬਰ ਹੈ 905-452-5995 'ਤੇ ਸੰਪਰਕ ਕੀਤਾ ਜਾ ਸਕਦਾ। ਦੁਨੀਆਂ ਦੇ ਕੋਨੇ ਕੋਨੇ ਵਿੱਚ ਪੈਸੇ ਭੇਜਣਾ ਚਾਹੁੰਦੇ ਆ ਤੇ ਇੱਕ ਤੁਸੀਂ ਆਪਣੇ ਟੈਲੀਫੋਨ ਦੇ ਵਿੱਚ ਐਪ ਡਾਊਨਲੋਡ ਕਰ ਲਓ, ਉਹਦਾ ਐਪ ਦਾ ਨਾਮ ਹੈ ਜ਼ੂਮ, XOOM। ਸੋ ਭਾਰਤ ਦੀਆਂ ਮੁੱਖ ਬੈਂਕਾਂ ਦੇ ਵਿੱਚ ਮਿੰਟਾਂ ਸਕਿੰਟਾਂ 'ਚ ਤੁਸੀਂ ਪੈਸੇ ਭੇਜ ਸਕਦੇ ਆ। ਸੋ ਜ਼ੂਮ ਜ਼ੂਮ ਜ਼ੂਮ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਤੋਂ ਬਾਅਦ ਹਰਮਨ ਜੀ ਦਾ ਨੰਬਰ, ਹਰਜੀਤ ਜੀ ਦਾ ਨੰਬਰ, ਮੇਰਾ ਨੰਬਰ ਕੌਣ ਦੇਣਗੇ
ਜੀ? 416-302-3600 ਪ੍ਰੋਗਰਾਮ ਤੋਂ ਬਾਅਦ ਨੰਬਰ ਹੈ ਜੀ, 416-302-3600। ਪ੍ਰੋਗਰਾਮ ਸੁਣ ਲਈ ਤੁਹਾਡਾ ਬਹੁਤ ਧੰਨਵਾਦ। ਗਾਣੇ ਦੇ ਨਾਲ ਸਾਰਿਆਂ ਨੂੰ ਅਲਵਿਦਾ ਕਹਾਂਗੇ, ਕੱਲ ਨੂੰ ਫਿਰ ਮੁਲਾਕਾਤ ਹੋਏਗੀ। ਪਿਆਰ ਪ੍ਰੀਤ, ਸਤਿ ਸ੍ਰੀ ਅਕਾਲ,
ਛੁੱਟੀਆਂ, ਧੰਨਵਾਦ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043, 416-803-1043। ਦਾ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
नए साल के लिए देख रहे हैं घर के लिए खूबसूरत फर्नीचर या फिर गिफ्ट,
तो फिर पहुंचिए कंप्लीट होम फर्नीचर एंड अप्लायंसेस, कंफर्टेबल, अफोर्डेबल, यूनिक फर्नीचर, वॉल आर्ट्स, पेंटिंग्स, सेंटर पीसेस, लैंप्स एंड ऑल अदर गिफ्ट्स। कोई भी फर्नीचर का स्टाइल और डिजाइन किसी भी कीमत को बीट करेंगे। लार्ज कलेक्शन, वैरायटी टू चूज फ्रॉम, कंप्लीट होम फर्नीचर एंड अप्लायंसेस, www.completehomefurnish.com।